ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਉਕਤ ਸਿਆਣਪ ਕਿਛੂ ਨਾ ਜਾਣਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਨਿਯਤ ਕੀਤੇ ਹੋਏ ਸਮੇਂ ਅਨੁਸਾਰ ਲੜੀਵਾਰ ਕਥਾ ਦਾ ਆਨੰਦ ਪ੍ਰਾਪਤ ਕਰੀਏ। ਆਓ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਨੇ, ਸੁਣੋ ਜੀ।
ਆਸਾ ਮਹੱਲਾ ਪੰਜਵਾਂ।
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਬਚਨ ਹੈ।
ਉਕਤ ਸਿਆਣਪ ਕਿਛੂ ਨਾ ਜਾਣਾ।
ਇਹ ਪਰਮੇਸ਼ਰ, ਅਸੀਂ ਉਕਤ ਨਾਮ ਕਥਨ ਕਰਨ ਦੀ ਜਿਹੜੀ ਸਿਆਣਪ ਚਤੁਰਾਈ ਹੈ, ਇਹ ਅਸੀਂ ਕੁਝ ਵੀ ਨਹੀਂ ਜਾਣਦੇ। ਜਾਂ ਬਾਣੀ ਕਰਕੇ ਉਕਤ ਅਨੋਖੇ ਬਚਨ ਅਤੇ ਬੁੱਧੀ ਦੀ ਸਿਆਣਪ ਆਦਿ, ਇਹ ਕੁਝ ਵੀ ਅਸੀਂ ਜਾਣਦੇ ਨਹੀਂ। ਹਮਾਰਾ ਨਾ ਜਾਣਾ ਅਣਜਾਣ ਹੈ ਇਸ ਵੱਲੋਂ।
ਦਿਨ ਰਹਿਣ ਤੇਰਾ ਨਾਮ ਖਾਨਾ।
ਇੱਕ ਗੱਲ ਹੈ ਕਿ ਰਾਤ ਦਿਨ ਤੁਹਾਡਾ ਜਿਹੜਾ ਨਾਮ ਹੈ ਉਹਦਾ ਹੀ ਵਿਖਿਆਨ ਕਥਨ ਕਰਦੇ ਰਹਿੰਦੇ ਹਾਂ, ਨਾਮ ਹੀ ਜਪਦੇ ਰਹਿੰਦੇ ਹਾਂ, ਨਾਮ ਦੀ ਉਹ ਵਿਆਖਿਆ ਕਰਦੇ ਹਾਂ।
ਮੈਂ ਨਿਰਗੁਣ ਗੁਣ ਨਾਹੀ ਕੋਏ।
ਹੇ ਪਰਮੇਸ਼ਰ, ਮੈਂ ਨਿਰਗੁਣ ਗੁਣਾਂ ਤੋਂ ਰਹਿਤ ਹਾਂ, ਸਤ ਸੰਤੋਖ ਆਦਿ ਮੇਰੇ ਵਿੱਚ ਕੋਈ ਗੁਣ ਨਹੀਂ ਹੈ। ਮੇਰੇ ਵਿੱਚ ਤੇਰੀ ਪ੍ਰਾਪਤੀ ਦਾ ਜਿਹੜਾ ਗਿਆਨ ਹੈ ਉਹ ਗਿਆਨ ਆਦਿਕ ਵੀ ਇਹ ਵੀ ਇੱਕ ਗੁਣ ਹੈ, ਗਿਆਨ ਜਿਹੜਾ ਪ੍ਰਾਪਤ ਹੋਣਾ ਇਹ ਵੀ ਨਹੀਂ ਹੈ ਮੇਰੇ ਵਿੱਚ।
ਕਰਨ ਕਰਾਵਨ ਹਾਰ ਪ੍ਰਭ ਸੋਏ।
ਸੋਏ ਸੋਭਾ ਦੇ ਮਾਲਕ ਪ੍ਰਭ ਪਰਮੇਸ਼ਰ, ਤੇ ਤੁਸੀਂ ਸਾਰੇ ਕਾਰਜਾਂ ਦੇ ਕਰਨ ਵਾਲੇ ਹੋ ਕਰਕੇ ਦੇਵਤਿਆਂ ਆਦਿ ਤੋਂ ਪ੍ਰੇਰ ਕੇ ਉਹਨਾਂ ਤੋਂ ਕਰਾਵਣ ਵਾਲੇ, ਉਹਨਾਂ ਤੋਂ ਕਰਾਉਣ ਵਾਲੇ ਹੋ, ਜਿਵੇਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਪੈਦਾ ਕਰਕੇ ਇਹਨਾਂ ਤੋਂ ਉਤਪਤੀ ਲੈਤਾ ਪਾਲਣਾ ਆਦਿ ਦੇ ਕਾਰਜ ਕਰਨ ਵਾਲੇ ਹੋ ਤੇ ਕਰਾਉਣ ਵਾਲੇ ਵੀ ਤੁਸੀਂ। ਹੇ ਪਰਮੇਸ਼ਵਰ ਵਾਹਿਗੁਰੂ ਜੀ
ਰਹਾਉ।
ਅਸਥਾਈ ਦੇ ਕੇ ਪ੍ਰਮਾਣ ਕਰਦੇ ਹਨ ਜੀ।
ਮੂਰਖ ਮੁਗਧ ਅਗਿਆਨ ਅਵਿਚਾਰੀ।
ਅਵਿਚਾਰੀ ਜਿਹੜਾ ਭਾਈ ਐੜੇ ਨੂੰ ਅਗੇਤਰ ਕਰਨਾ, ਐੜਾ ਥੋੜਾ ਜਿਹਾ ਅਲੱਗ ਉਹ ਨਾਲ ਰੱਖਣੇ ਇਕੱਠੇ ਨੱਖਰ, ਜਾਣੀ ਅਵਿਚਾਰੀ ਨਾ ਬਣ ਜਾਵੇ ਅਵਿਚਾਰੀ। ਹੇ ਮਹਾਰਾਜ, ਅਸੀਂ ਸੰਸਾਰਕ ਜਾਂ ਵਿਵਹਾਰਕ ਦੇ ਨਾ ਸਮਝ ਹੋਣ ਕਰਕੇ ਮੂਰਖ ਬੇਸਮਝ ਹਾਂ, ਤੇ ਸ਼ਾਸਤਰਕ ਗਿਆਨ ਤੋਂ ਰਹਿਤ ਹੋਣ ਕਰਕੇ ਮੁਗਧ ਅਗਿਆਤ ਹਾਂ। ਤਤ ਸਰੂਪ ਦੇ ਗਿਆਨ ਤੋਂ ਰਹਿਤ ਹੋਣ ਕਰਕੇ ਅਸੀਂ ਅਗਿਆਨੀ ਹਾਂ। ਇਸ ਕਰਕੇ ਅਵਿਚਾਰੀ ਸ੍ਰੇਸ਼ਟ ਵਿਚਾਰ ਤੋਂ ਆ ਰਹਿਤ ਹਾਂ। ਸ੍ਰੇਸ਼ਟ ਵਿਚਾਰ ਨਹੀਂ ਹੈ ਜਿਹੜੀ ਵਿਵੇਕ ਬੁੱਧੀ ਸ੍ਰੇਸ਼ਟ ਵਿਚਾਰ ਹੁੰਦੀ ਹੈ।
ਨਾਮ ਤੇਰੇ ਕੀ ਆਸ ਮਨ ਧਾਰੀ।
ਹਾਂ, ਇੱਕ ਗੱਲ ਹੈ ਵੀ ਅਸੀਂ ਤੁਹਾਡੇ ਨਾਮ ਦੀ ਉਹ ਉਮੀਦ ਰੱਖੀ ਹੋਈ ਹੈ, ਹਿਰਦੇ ਦੇ ਵਿੱਚ ਇਹ ਧਾਰਨ ਕੀਤੀ ਹੋਈ ਹੈ ਵੀ ਵਾਹਿਗੁਰੂ ਸਾਡਾ ਭਲਾ ਕਰੇਗਾ।
ਜਪ ਤਪ ਸੰਜਮ ਕਰਮ ਨਾ ਸਦਾ।
ਇਹ ਹੁਣ ਸਾਰੇ ਬੇਨਤੀ ਕਰਨ ਦੇ ਢੰਗ ਦਾ ਸ੍ਰੇ ਮਹਾਰਾਜ, ਵੀ ਇਸ ਤਰ੍ਹਾਂ ਜਿਹੇ ਅਸ ਨੂੰ ਕਹਿਣਾ ਚਾਹੀਦਾ। ਇਹ ਸਾਧਾ ਜਿਹੜਾ ਕਸਕੇ ਬੋਲਣਾ ਭਾਈ, ਸਾਧਾ ਨਾ ਬਣ ਜਾਵੇ। ਇਹ ਪਾਠ ਦਾ ਧਿਆਨ ਰੱਖੋ। ਹੇ ਮਹਾਰਾਜ, ਮੈਂ ਜਪ ਜਾਪ ਰਸਨਾ ਦੁਆਰਾ ਤੇ ਇਹ ਵੀ ਨਹੀਂ ਕੀਤਾ ਹੈ। ਤਪ ਜਿਹੜੀ ਤਪੱਸਿਆ ਸੀ, ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਣੀ ਹੈ, ਜਾਂ ਗੁਰੂ ਕੀ ਸੇਵਾ ਤਪਾਂ ਸਿਰ ਤਪ ਸਾਰ, ਇਹ ਵੀ ਨਹੀਂ ਕੀਤਾ ਹੈ। ਸੰਜਮ ਇੰਦਰੀਆਂ ਦਾ ਦਮਨ ਕਰਨਾ ਸੀ, ਇਹ ਵੀ ਨਹੀਂ ਕੀਤਾ। ਨਿਤ ਨਿਮਿਤ ਆਦਿ ਕੋਈ ਕਰਮ ਇਹ ਵੀ ਨਹੀਂ ਸਾਧਨਾ ਕੀਤਾ ਹੈ।
ਨਾਮ ਪ੍ਰਭੂ ਕਾ ਮਨ ਹੈ ਅਰਾਧਾ।
ਹਾਂ, ਪਰ ਇਹ ਹੈ ਹੀ ਵਾਹਿਗੁਰੂ, ਅਸੀਂ ਤਾਂ ਤੇਰਾ ਇੱਕ ਆਪ ਜੀ ਦਾ ਨਾਮ ਹੀ ਮਨ ਦੇ ਵਿੱਚ ਅਰਾਧਨਾ ਕੀਤਾ ਹੈ, ਉਸ ਨੂੰ ਹੀ ਨਾਮ ਦਾ ਹੀ ਚਿੰਤਨ ਕੀਤਾ ਹੈ।
ਕਿਛੂ ਨਾ ਜਾਣਾ ਮਤ ਮੇਰੀ ਥੋੜੀ।
ਹੇ ਮਹਾਰਾਜ, ਮੇਰੀ ਸਾਡੀ ਜਿਹੜੀ ਮਤ ਬੁੱਧੀ ਹੈ ਨਾ, ਇਹ ਬੜੀ ਥੋੜੀ ਤੁੱਛ ਮਾਤਰ ਹੈ। ਜਿਸ ਕਰਕੇ ਅਸੀਂ ਤੁਹਾਡੇ ਸਰੂਪ ਬਾਰੇ ਕਿਛ ਕੁਝ ਵੀ ਅਸੀਂ ਨਹੀਂ ਜਾਣਦੇ ਹਾਂ, ਅਣਜਾਣ ਹਾਂ ਇਸ ਗੱਲੋਂ।
ਬਿਨਵਤ ਨਾਨਕ ਓਟ ਪ੍ਰਭ ਤੋਰੀ।
ਸਤਿਗੁਰੂ ਜੀ ਬਿਨਵਤ ਬੇਨਤੀ ਪੂਰਵ ਕਥਨ ਕਰਦੇ ਨੇ, ਹੇ ਵਾਹਿਗੁਰੂ ਸਾਨੂੰ ਲੋਕ ਪ੍ਰਲੋਕ ਵਿੱਚ ਕੇਵਲ ਤੇਰੀ ਤੁਹਾਡੀ ਹੀ ਓਟ ਨਾਮ ਟੇਕਦਾ, ਓਟ ਨਾਮ ਆਸਰੇ ਦਾ ਹੈ, ਤੁਹਾਡਾ ਹੀ ਆਸਰਾ ਹੈ ਮਹਾਰਾਜ, ਤੁਸੀਂ ਕਿਰਪਾ ਕਰੋ।
ਆਸਾ ਮਹੱਲਾ ਪੰਜਵਾਂ।
ਆਸਾ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਸਤਿਗੁਰਾਂ ਦੇ ਪਾਸ ਇੱਕ ਮਾਲਾ ਫੇਰਨ ਵਾਲਾ ਜੋ ਮਾਲਾ 'ਤੇ ਬੜਾ ਭਰੋਸਾ ਰੱਖਦਾ ਸੀ, ਉਹ ਮਾਲਾ ਦੀ ਬਾਬਤ ਜਾਣਨ ਵਾਸਤੇ ਆਇਆ ਵੀ ਮਹਾਰਾਜ ਜਿਹੜੀਆਂ ਮਾਲਾ ਨੇ, ਅਤੇ ਬਹੁਤ ਸਾਰੇ ਪੁਰਸ਼ਾਂ ਦੇ ਪਾਸ ਕਾਠ ਦੀਆਂ ਮਾਲਾ ਹੁੰਦੀਆਂ ਨੇ, ਉਹ ਫੇਰਦੇ ਆ, ਕਈ ਰੁਦਰਾਖ ਦੀਆਂ ਮਾਲਾ ਨੇ, ਕਈ ਉਹਨਾਂ ਦੀਆਂ ਮਾਲਾ ਫੇਰਦੇ ਆ, ਵੀ ਤੁਸੀਂ ਮਹਾਰਾਜ ਕਿਰਪਾ ਕਰੋ ਵੀ ਤੁਸੀਂ ਕਿਹੜੀ ਮਾਲਾ ਫੇਰਦੇ ਹੋ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਗੁਰਮਤਿ ਦੀ ਮਾਲਾ ਦੱਸਦੇ ਹੋਏ ਇਹ ਸ਼ਬਦ ਉਚਾਰਨ ਕੀਤਾ ਹੈ,
ਹਰ ਹਰ ਅੱਖਰ ਦੋਏ ਇਹ ਮਾਲਾ।
ਹੇ ਭਾਈ, ਹਰ ਹਰੀ ਪਰਮੇਸ਼ਰ ਜੋ ਵਾਹਿਗੁਰੂ ਹੈ, ਅਤੇ ਹਰ ਉਸ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਹਰੀ ਪਰਮੇਸ਼ਰ ਹੈ, ਉਹਦੇ ਨਾਮ ਦੇ ਜਿਹੜੇ ਦੋਏ ਦੋ ਅੱਖਰ ਨੇ, ਹਰ ਸ਼ਬਦ ਹੈ ਇਹ ਦੋ ਅੱਖਰ ਨਾਮ ਵਰਣ ਦਾ ਹੁੰਦਾ, ਇਹ ਜਿਹੜੇ ਦੋ ਵਰਣ ਨੇ ਇਹਨਾਂ ਨੂੰ ਹੀ ਮਾਲਾ ਸਿਮਰਨੀ ਬਣਾਉਣਾ ਕੀਤੀ ਹੈ ਅਸੀਂ, ਤਾਂ ਤੂੰ ਵੀ ਇਸੇ ਨੂੰ ਬਣਾਇਆ ਕਰ। ਇਸ ਕਰਕੇ ਹਰ ਹਰ ਅੱਖਰ ਦੋਏ ਇਹ ਮਾਲਾ, ਹਰ ਹਰ ਪਰਮੇਸ਼ਰ ਦੇ ਨਾਮ ਰੂਪੀ ਅੱਖਰ ਨਾਲ ਇਹ ਦੋਏ ਨਾਮ ਦਵੈਸ਼ ਦਾ, ਦਵੈਤ ਨੂੰ ਮਾਲਾ ਮਲਣਾ ਕਰ, ਮਲਦੇ ਇਹਨੂੰ ਦਵੈਸ਼ ਨੂੰ, ਦੂਏ ਪੜਨ, ਹਰ ਹਰ ਅੱਖਰ ਦੋਏ ਇਹ ਮਾਲਾ, ਇਹ ਅੱਖਰ ਦੋਏ ਤੋਂ ਭਾਵ ਹੈ ਦੋਨਾਂ ਲੋਕਾਂ ਵਿੱਚ ਰੱਖਿਆ ਕਰਨ ਵਾਲੇ ਨੇ, ਇਸ ਕਰਕੇ ਤੁਸੀਂ ਇਹਨੂੰ ਆਪਣੇ ਚਿੱਤ ਦੀ ਮਾਲਾ ਬਣਾਉਣਾ ਕਰੋ, ਇਹ ਅਸਲੀ ਮਾਲਾ ਹੈ।
ਜਪਤ ਜਪਤ ਭਏ ਦੀਨ ਦਇਆਲਾ।
ਅਤੇ ਇਸ ਕਰਕੇ ਅਸੀਂ ਤਾਂ ਭਾਈ ਉਹ ਜਪਦੇ ਹਾਂ, ਤੂੰ ਵੀ ਜਪਿਆ ਕਰ ਇਸ ਨਾਮ ਨੂੰ, ਜਪਤ ਜਪਤ ਜਪਦਿਆਂ ਜਪਦਿਆਂ ਸਾਨੂੰ ਦੀਨ ਗਰੀਬ ਹੋਇਆ ਜਾਣ ਕੇ ਪਰਮੇਸ਼ੁਰ ਨੇ ਸਾਡੇ 'ਤੇ ਦਇਆਲਾ ਕਿਰਪਾਲਤਾ ਕੀਤੀ ਹੈ, ਕਿਰਪਾਲੂ ਹੋ ਗਏ ਨੇ, ਭਏ ਹੋ ਗਏ ਨੇ ਕਿਰਪਾਲੂ, ਜਪਤ ਜਪਤ ਭਏ ਦੀਨ ਦਇਆਲਾ, ਜੋ ਦੀਨਾਂ ਦੇ ਦਿਆਲੂ ਪਰਮੇਸ਼ੁਰ ਦਾ ਨਾਮ ਜਪਤ ਜਪਦਾ ਹੈ ਉਹਦੇ ਸਾਰੇ ਪਾਪ ਜਪਤ ਨਾਸ ਹੋ ਜਾਂਦੇ ਨੇ। ਅਤੇ ਇਸ ਕਰਕੇ ਕਹਿੰਦੇ ਜਿਵੇਂ ਵੀ ਫਲਾਣੇ ਦੀ ਜਿਹੜੀ ਪ੍ਰੋਪਰਟੀ ਹੈ ਉਹ ਸਰਕਾਰ ਨੇ ਜਪਤ ਕਰ ਲਈ, ਉਹ ਆਪਣੇ ਅਧੀਨ ਕਰ ਲਈ, ਅਤੇ ਇੱਧਰ ਜਪਤ ਦਾ ਜਪਤ ਹੋ ਗਏ, ਗੁਪਤ ਹੋ ਗਏ, ਨਾਸ ਕਰ ਦਿੱਤੇ ਜਿਹੜੇ ਔਗਣ ਸਨ, ਸਾਰੇ ਪਾਪ ਜਪਤ ਹੋ ਗਏ ਹਨ। ਅੱਗੇ ਦੱਸਦੇ ਨੇ ਹੁਣ,
ਕਰੋ ਬੇਨਤੀ ਸਤਿਗੁਰ ਆਪਣੇ।
ਇਹ ਭਾਈ ਆਪਣੇ ਤਾਂ ਸਤਿਗੁਰੂ ਜੀ ਨੇ ਲੋਕ ਪ੍ਰਲੋਕ ਚ ਰੱਖਿਆ ਕਰਨੇ, ਉਹਨਾਂ ਦੇ ਅੱਗੇ ਬੇਨਤੀ ਪ੍ਰਾਰਥਨਾ ਸਤਿਗੁਰੂ ਦੇ ਪਾਸ ਕਰਨੀ ਕਰੋ।
ਕਰ ਕਿਰਪਾ ਰੱਖੋ ਸਰਨਾਈ।
ਬੇਨਤੀ ਕੀ ਕਰਨੀ ਹੈ ਕਿ ਸਤਿਗੁਰੂ ਜੀ ਤੁਸੀਂ ਕਿਰਪਾ ਮਿਹਰ ਕਰਕੇ ਸਾਨੂੰ ਆਪਣੀ ਸਰਨਾਈ ਸਰਨ ਵਿੱਚ ਰੱਖਣਾ ਕਰੋ, ਅਤੇ ਆਪ ਕਿਰਪਾ ਕਰਕੇ ਰੱਖੋ ਸਰਨਾਈ, ਸਾਡੀ ਬੁੱਧ ਜਿਹੜੀ ਹੈ ਤੁਹਾਡੀ ਸ਼ਰਨ ਵਿੱਚ ਆ ਗਈ ਹੈ, ਇਸ ਕਰਕੇ ਸਾਡੀ ਰੱਖਿਆ ਕਰੋ ਤੁਸੀਂ, ਜਾਂ ਸਾਨੂੰ ਰੱਖੋ ਰੱਖਣਾ ਕਰੋ ਆਪਣੀ ਸ਼ਰਨ ਵਿੱਚ।
ਮੋਕੋ ਦੇਹੋ ਹਰੇ ਹਰ ਜਪਨੇ।
ਮੇਰੇ ਤਾਈਂ ਹਰ ਹਰ ਨਾਮ ਦੀ ਜਪਣੀ ਨਾਮ ਮਾਲਾ ਦਾ ਇਹ ਜਪਣੀ ਦਿਓ ਮਹਾਰਾਜ, ਇਹ ਮਾਲਾ ਦਿਓ ਮੈਨੂੰ,
ਰਹਾਓ
ਅਸਤਾਈ ਦੇ ਕੇ ਫਰਮਾਉਂਦੇ ਜੀ।
ਹਰ ਮਾਲਾ ਔਰ ਅੰਤਰ ਧਾਰੈ।
ਜੋ ਪੁਰਸ਼ ਹਰ ਪਰਮੇਸ਼ਰ ਦੇ ਨਾਮ ਰੂਪੀ ਮਾਲਾ ਸਿਮਰਨੀ ਨੂੰ, ਔਰ ਨਾਮ ਹਿਰਦੇ ਦਾ, ਹਿਰਦੇ ਦੇ ਅੰਤਰ ਦਾ ਅਰਥ ਹੈ ਅੰਦਰ, ਉਹ ਹਿਰਦੇ ਦੇ ਅੰਦਰ ਧਾਰਨ ਕਰਦਾ ਹੈ ਜੋ
ਜਨਮ ਮਰਨ ਕਾ ਦੁੱਖ ਨਿਵਾਰੈ।
ਸਤਿਗੁਰੂ ਜੀ ਉਹਦੇ ਜੰਮਣ ਮਰਨ ਦਾ ਜਿਹੜਾ ਦੁੱਖ ਨਾਮ ਹੈ ਕਸ਼ਟ ਦਾ, ਇਹ ਨਿਵਾਰੈ ਤੋਂ ਭਾਵ ਹੈ ਨਿਵਿਰਤ ਕਰ ਦਿੰਦੇ ਨੇ, ਇਉਂ ਕਿਰਪਾ ਕਰ ਦਿੰਦੇ ਨੇ।
ਹਿਰਦੈ ਸੰਭਾਲੈ ਮੁਖ ਹਰ ਹਰ ਬੋਲੈ।
ਜਿਹੜਾ ਪੁਰਸ਼ ਹਿਰਦੇ ਦਿਲ ਵਿੱਚ ਸੰਭਾਲੇ ਯਾਦ ਕਰਦਾ ਮੁਖ ਮੂੰਹ ਭਾਵ ਰਸਨਾ ਕਰਕੇ ਹਰ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ, ਹਰ ਹਰ ਨਾਮ ਨੂੰ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹਰੀ ਪਰਮੇਸ਼ਰ ਹੈ ਉਹਨੂੰ ਜੋ ਬੋਲਦਾ ਹੈ।
ਸੋ ਜਨ ਇਤ ਉਤ ਕਤਹਿ ਨਾ ਡੋਲੇ,
ਉਹ ਜਨ ਪੁਰਸ਼ ਇਤ ਇਸ ਲੋਕ ਦੇ ਵਿੱਚ ਤੇ ਅੱਗੇ ਪਰਲੋਕ ਦੇ ਵਿੱਚ ਵੀ ਕਦਾਚਿਤ ਵੀ ਉਹ ਡੋਲਦਾ ਨਹੀਂ ਹੈ।
ਕਹੋ ਨਾਨਕ ਜੋ ਰਾਚੈ ਨਾਇ,
ਸਤਿਗੁਰੂ ਜੀ ਕਥਨ ਕਰਦੇ ਜਿਹੜਾ ਨਾਮ ਦੇ ਵਿੱਚ ਰਾਚੈ ਰਚ ਜਾਂਦਾ ਹੈ, ਭੇਦ ਹੋ ਜਾਂਦਾ ਨਾਮ ਦੇ ਸੁਰਤ ਜਿਨ੍ਹਾਂ ਦੀ ਰਚ ਗਏ ਮਿਲ ਗਏ।
ਹਰ ਮਾਲਾ ਤਾਕੈ ਸੰਗ ਜਾਏ,
ਤੇ ਤਾਂ ਉਸ ਦੇ ਸੰਗ ਨਾਲ ਪਰਲੋਕ ਜੀ ਸਹਾਇਤਾ ਕਰਨ ਦੇ ਲਈ ਹਰ ਹਰੀ ਪਰਮੇਸ਼ਰ ਦੀ ਨਾਮ ਰੂਪੀ ਮਾਲਾ ਸਿਮਰਨੀ ਜਾਂਦੀ ਹੈ।
ਆਸਾ ਮਹੱਲਾ ਪੰਜਵਾਂ,
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ।
ਜਿਸ ਕਾ ਸਭ ਕਿਛ ਤਿਸ ਕਾ ਹੋਏ,
ਹੇ ਭਾਈ ਜਿਸ ਪਰਮੇਸ਼ਰ ਦਾ ਸਭ ਸਾਰਾ ਕੁਛ ਇਹ ਜੋ ਵੀ ਕੁਛ ਦੇ ਰਿਹਾ ਉਸੇ ਦਾ ਬਣਾਇਆ ਹੋਇਆ, ਜੋ ਪੁਰਸ਼ ਤਿਸ ਉਸ ਪਰਮੇਸ਼ਰ ਦਾ ਹੋਏ ਹੋ ਜਾਂਦਾ ਹੈ। ਇਹ ਵਾਹਿਗੁਰੂ ਤਨ ਮਨ ਧਨ ਤੈਨੂੰ ਸੌਂਪ ਦਿੱਤਾ ਮੈਂ ਤੇਰਾ ਹਾਂ।
ਤਿਸ ਜਨ ਲੇਪ ਨਾ ਵਿਆਪੈ ਕੋਇ,
ਉਸ ਜਨ ਪੁਰਸ਼ ਨੂੰ ਕੋਈ ਵੀ ਪਾਪਾਂ ਪੁੰਨਾਂ ਆਦਿ ਦਾ ਲੇਪ ਦਾਗ ਨਹੀਂ ਲੱਗਦਾ ਜਾਂ ਇਹ ਲਿਪਾਏ ਮਾਨ ਨਹੀਂ ਕਰ ਸਕਦੇ, ਇਹ ਲੇਪ ਨਾ ਵਿਆਪੈ ਨਹੀਂ ਵਿਆਪਦਾ ਲੱਗਦਾ ਹੈ ਦਾਗ ਆਦਿ।
ਹਰ ਕਾ ਸੇਵਕ ਸਦ ਹੀ ਮੁਕਤਾ,
ਜਿਹੜਾ ਹਰੀ ਪਰਮੇਸ਼ਰ ਦਾ ਸੇਵਾ ਕਰਨ ਵਾਲਾ ਜਣੀ ਸੇਵਕ ਨਾਮ ਦਾਸ ਦਾ ਸੇਵਕ ਬਣ ਗਿਆ ਦਾਸ ਬਣ ਗਿਆ ਉਹ ਹਮੇਸ਼ਾ ਹੀ ਮੁਕਤ ਸਰੂਪ ਹੋ ਜਾਂਦਾ ਹੈ। ਉਹਦੇ ਤੇ ਕਿਰਪਾ ਕਰਦੇ ਨੇ ਮਹਾਰਾਜ ਵੀ ਮੇਰਾ ਸੇਵਕ ਹੈ।
ਜੋ ਕਿਛ ਕਰੈ ਸੋਈ ਭਾਲ ਜਨਕ,
ਜਿਹੜਾ ਕੁਝ ਵੀ ਪਰਮਾਤਮਾ ਕਰਦਾ ਉਹੀ ਉਸ ਜਨ ਸੇਵਕ ਦੇ ਚਿੱਤ ਵਿੱਚ ਭਲਾ ਲੱਗਦਾ ਹੈ। ਉਹ ਕਦੇ ਕਿੰਤੂ ਨਹੀਂ ਕਰਦਾ ਵੀ ਰੱਬ ਨੇ ਇਉਂ ਕਿਉਂ ਕਰ ਦਿੱਤਾ, ਪਾਣੀ ਵਿੱਚ ਰਹਿੰਦਾ ਹੈ।
ਆਤ ਨਿਰਮਲ ਦਾਸ ਕੀ ਯੋਗਤਾ,
ਇਉਂ ਉਸ ਦਾਸ ਸੇਵਕ ਦੀ ਅਤਿਅੰਤ ਹੀ ਬਹੁਤ ਹੀ ਨਿਰਮਲ ਸ਼ੁੱਧ ਯੋਗਤਾ ਯੁਗਤੀ ਹੈ ਢੰਗ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ
ਸਗਲ ਤਿਆਗ ਹਰ ਸਰਣੀ ਆਇਆ,
ਇਹ ਭਾਈ ਜਿਹੜਾ ਪੁਰਸ਼ ਸਗਲ ਸਾਰਿਆਂ ਦਾ ਆਸਰਾ ਤਿਆਗ ਕੇ, ਤਿਆਗਣ ਨਾਮ ਛੱਡਣ ਦਾ ਹੁੰਦਾ, ਸਾਰਿਆਂ ਦਾ ਆਸਰਾ ਛੱਡ ਕੇ ਹਰੀ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਹੈ।
ਤਿਸ ਜਨ ਕਹਾ ਵਿਆਪੈ ਮਾਇਆ,
ਉਸ ਜਨ ਪੁਰਸ਼ ਨੂੰ ਮਾਇਆ ਕਹਾਂ ਕਿੱਥੇ ਵਿਆਪਿਆ ਵਿਆਪ ਸਕਦੀ ਹੈ, ਭਾਵ ਮਾਇਆ ਤੋਂ ਨਿਰੇਪ ਹੋ ਜਾਂਦਾ। ਜਿਵੇਂ ਕਬੀਰ ਸਾਹਿਬ ਨੂੰ ਮਾਇਆ ਦਾ ਪ੍ਰਭਾਵ ਨਹੀਂ ਪਿਆ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਨੇ 12 ਕੋਹ ਤੇ ਰੱਖੀ ਵੀ ਨੇੜੇ ਨਹੀਂ ਆਉਣਾ ਹੈ, ਉਹਨਾਂ ਨੂੰ ਨਹੀਂ ਵਿਆਪਦੀ ਲੱਗਦੀ।
ਨਾਮ ਨਿਧਾਨ ਜਾ ਕੇ ਮਨ ਮਾਹੇ,
ਇਹ ਭਾਈ ਜਿਨ੍ਹਾਂ ਦੇ ਮਨ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਧਾਨ ਨਾਮ ਖਜ਼ਾਨੇ ਦਾ ਖਜ਼ਾਨਾ ਹੈ।
ਤਿਸ ਕੋ ਚਿੰਤਾ ਸੁਪਨ ਨਾਹੇ,
ਉਸ ਨੂੰ ਚਿੰਤਾ ਤਾਂ ਸੁਪਨੇ ਦੇ ਵਿੱਚ ਵੀ ਨਹੀਂ ਆਉਂਦੀ, ਜਾਗਦੀ ਤਾਂ ਇੱਕ ਪਾਸੇ ਰਹੀ, ਜਾਂ ਸੰਸਾਰ ਰੂਪੀ ਸੁਪਨੇ ਦੀ ਕੋਈ ਚਿੰਤਾ ਨਹੀਂ ਹੈ ਫਿਰ ਉਹਨੂੰ, ਕਿਉਂਕਿ ਸੁਪਨਾ ਸਮਝ ਲਿਆ ਇਹਦੀ ਕਾਹਦੀ ਚਿੰਤਾ, ਸੁਪਨੇ ਦੀ ਕੋਈ ਚਿੰਤਾ ਕਰਦਾ, ਆਇਆ ਸੀ ਚਲਾ ਗਿਆ ਸੁਪਨਾ, ਇਸ ਪ੍ਰਕਾਰ ਉਹ ਸਮਝਦੇ ਹਨ।
ਉਹ ਨਾਨਕ ਗੁਰਪੂਰਾ ਪਾਇਆ,
ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਆ ਜਿਨ੍ਹਾਂ ਨੇ ਪੂਰਨ ਗੁਰੂ ਗੁਰੂ ਨਾਨਕ ਸਾਹਿਬ ਨੂੰ ਪਾਉਣਾ ਕੀਤਾ ਹੈ, ਐਸੇ ਜਿਹੜੇ ਹਨ
ਪਰਮ ਮੋਹ ਸਗਲ ਬਿਨ ਸਾਇਆ,
ਉਹਨਾਂ ਦੇ ਜਿਹੜੇ ਸਰੂਪ ਦਾ ਭਰਮ ਸੰਸਾ ਸੀ, ਭੁਲੇਖਾ ਸੀ, ਜਿਹੜਾ ਸਰੀਰ ਦਾ ਮੋਹ ਸਨੇਹ ਆਦਿ ਸੰਬੰਧੀਆਂ ਦਾ, ਇਹ ਸਾਰਾ ਪਰਮੇਸ਼ਰ ਨੇ ਬਿਨਸਾਇਆ ਨਾਸ ਕਰ ਦਿੱਤਾ।
ਆਸਾ ਮਹੱਲਾ ਪੰਜਵਾਂ,
ਆਸਾ ਰਾਗ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਅੱਗੇ ਸ਼ਬਦ ਹੈ।
ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ,
ਇਹ ਭਾਈ ਜਦੋਂ ਸਾਡਾ ਪਰਮੇਸ਼ਰ ਪ੍ਰਭ ਨਾਮ ਮਾਲਕ ਦਾ ਪਰਮੇਸ਼ਰ ਦਾ ਹੈ, ਉਹ ਸਾਡੇ ਉੱਤੇ ਪ੍ਰਸੰਨ ਭਲੀ ਪ੍ਰਕਾਰ ਖੁਸ਼ ਹੋਇਆ ਹੈ,
ਤਾਂ ਦੁੱਖ ਭਰਮ ਕਹੋ ਕੈਸੇ ਨੇਰਾ,
ਤਾਂ ਫਿਰ ਤਦੋਂ ਦੱਸੋ ਫਿਰ ਜੰਮਣ ਮਰਨ ਦਾ ਦੁੱਖ ਕਸ਼ਟ ਅਤੇ ਇਸ ਰੂਪ ਦਾ ਭਰਮ ਕੈਸੇ ਕਿਸ ਪ੍ਰਕਾਰ ਨੇਰਾ ਨੇੜੇ ਆ ਸਕਦਾ ਹੈ, ਕਦਾਚਿਤ ਵੀ ਨੇੜੇ ਨਹੀਂ ਆ ਸਕਦਾ, ਨਾ ਭਰਮ ਨੇੜੇ ਆਏਗਾ ਨਾ ਦੁੱਖ ਨੇੜੇ ਆਏਗਾ, ਸਾਰਿਆਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਪਰਮਾਤਮਾ ਦਾ ਵੀ।
ਸੁਣ ਸੁਣ ਜੀਵਾ ਸੋਏ ਤੁਮਾਰੀ,
ਇਹ ਮਹਾਰਾਜ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਜਾਂ ਸਤ ਸ਼ਾਸਤਰ ਦੁਆਰਾ ਸੰਤਾਂ ਭਗਤਾਂ ਦੁਆਰਾ ਤੁਮਾਰੀ ਤੁਹਾਡੀ ਸੋਏ ਸੋਭਾ ਨੂੰ ਸੁਣ ਕੇ, ਸੁਣ ਸੁਣ ਸਰਵਣ ਕਰ ਕਰਕੇ ਇਹ ਮੇਰਾ ਜੀਵਨ ਹੈ, ਮੈਂ ਜੀਵਾਂ ਜਿਉਂਦਾ ਹਾਂ।
ਮੋਹੇ ਨਿਰਗੁਣ ਕਾ ਲਿਹੋ ਉਧਾਰੀ,
ਮੋਹੇ ਮੈਨੂੰ ਨਿਰਗੁਣ ਗੁਣਾਂ ਤੋਂ ਹੀਣ ਨੂੰ ਸੰਸਾਰ ਸਮੁੰਦਰ ਤੋਂ ਉਧਾਰੀ ਉਧਾਰ ਲਿਹੋ ਲੈਣਾ ਕਰੋ, ਆਪੇ ਕਿਰਪਾ ਕਰਕੇ ਸੰਸਾਰ ਤੋਂ ਤਾਰੋ ਮਹਾਰਾਜ।
ਰਹਾਓ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਮਿਟ ਗਿਆ ਦੁੱਖ ਵਿਸਾਰੀ ਚਿੰਤਾ,
ਸਾਡਾ ਜੰਮਣ ਤੇ ਮਰਨ ਦਾ ਜਿਹੜਾ ਦੁੱਖ ਦੁੱਖ ਸੀ ਇਹ ਫਿਰ ਇਹ ਮਿਟ ਗਿਆ, ਜਾਣੀ ਨਾਸ ਹੋ ਗਿਆ। ਇਸ ਕਰਕੇ ਵਿਸਾਰੀ ਚਿੰਤਾ ਜਿਹੜੀ ਚਿੰਤਾ ਸੋਚ ਸੀ ਉਹ ਵੀ ਸਾਰੀ ਬਿਸਰ ਗਈ, ਨਿਵਰਤ ਕਰ ਦਿੱਤੀ ਹੈ।
ਫਲ ਪਾਇਆ ਜਪ ਸਤਿਗੁਰ ਮੰਤਾ,
ਸਤਿਗੁਰਾਂ ਦੇ ਮੰਤਾ ਉਪਦੇਸ਼ ਦੁਆਰਾ ਨਾਮ ਨੂੰ ਜਪ ਕੇ ਇਹ ਉਪਰੋਕਤ ਫਲ ਪਾਇਆ ਪਾਉਣਾ ਕੀਤਾ ਹੈ। ਇਹ ਦੋਨੇ ਤੁਕਾ ਇਕੱਠੀਆਂ ਬੋਲ ਦੋ ਜੀ, ਅਨਮੈ ਦੇ ਵਿੱਚ
ਮਿਟ ਗਿਆ ਦੁੱਖ ਵਿਸਾਰੀ ਚਿੰਤਾ, ਫਲ ਪਾਇਆ ਜਪ ਸਤਿਗੁਰ ਮੰਤਾ।
ਅਨਵੇਂ ਰੀਤ ਦੇ ਅਨੁਸਾਰ ਇਹਦਾ ਅਰਥ ਜਿਹੜਾ ਹੈ ਇਹ ਸਤਿਗੁਰਾਂ ਤੋਂ ਸ਼ੁਰੂ ਹੋਏਗਾ, ਸਤਿਗੁਰ ਮੰਤਾ, ਜਿਨ੍ਹਾਂ ਨੇ ਸਤਿਗੁਰ ਸੱਚੇ ਗੁਰੂ ਦਾ ਮੰਤਾ ਮੰਤਰ ਨਾਮ ਮੰਤਰ ਤੇ ਜਪ ਜਪਿਆ ਹੈ, ਇਹ ਉਹ ਜਪਣ ਵਾਲਿਆਂ ਦਾ ਫਿਰ ਉਹਨਾਂ ਦਾ ਜੰਮਣ ਤੇ ਮਰਨ ਰੂਪੀ ਜਿਹੜਾ ਦੁੱਖ ਸੀ ਮਿਟ ਗਿਆ, ਮਿਟ ਗਿਆ ਦੁੱਖ, ਉਹ ਜਿਹਨਾਂ ਦਾ ਜੰਮਣ ਮਰਨ ਦਾ ਦੁੱਖ ਦੁੱਖ ਸੀ ਉਹ ਮਿਟ ਗਿਆ, ਜਾਣੀ ਨਿਵਰਤ ਹੋ ਗਿਆ ਹੈ, ਨਾਸ ਹੋ ਗਿਆ। ਤੇ ਵਿਸਾਰੀ ਚਿੰਤਾ ਇਹ ਜਪਣ ਦੇ ਨਾਲ ਫਿਰ ਚਿੰਤਾ ਸੋਚ ਵੀ ਵਿਸਾਰੀ ਵਿਸਰਜਣ ਭਾਵ ਵਿਦਾ ਕਰ ਦਿੱਤੀ ਹੈ। ਤੇ ਫਲ ਪਾਇਆ ਉਹਨਾਂ ਨੂੰ ਬ੍ਰਹਮ ਗਿਆਨ ਰੂਪੀ ਫਲ ਫਿਰ ਪਾਇਆ ਪ੍ਰਾਪਤ ਕਰ ਲਿਆ ਹੈ। ਇਹ ਅਨਵੇਂ ਰੀਤ ਦੇ ਅਨੁਸਾਰ ਸੀ ਅਰਥ,
ਸੋਈ ਸਤ ਸਤ ਹੈ ਸੋਏ,
ਉਹੀ ਸਤ ਸੱਚਾ ਪਰਮੇਸ਼ੁਰ ਪਿੱਛੇ ਭੂਤਕਾਲ ਵਿੱਚ ਤੇ ਉਹੀ ਸੱਚਾ ਪਰਮੇਸ਼ੁਰ ਹੁਣ ਵਰਤਮਾਨ ਸਮੇਂ ਦੇ ਵਿੱਚ ਹੈ, ਸੋਏ ਉਹੀ ਸਤ ਸੱਚਾ ਪਰਮੇਸ਼ੁਰ ਅੱਗੇ ਭਵਿੱਖਤ ਕਾਲ ਦੇ ਵਿੱਚ ਹੋਏਗਾ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਇਸ ਪ੍ਰਕਾਰ ਫਰਮਾਉਂਦੇ ਨੇ ਅੱਗੇ ਜੀ।
ਸਿਮਰ ਸਿਮਰ ਰੱਖ ਕੰਠ ਪਰੋਏ,
ਉਹ ਸਿਮਰਨ ਸਿਮਰਨ ਯੋਗ, ਸਿਮਰ ਸਿਮਰਨ ਯੋਗ, ਪ੍ਰਭੂ ਦੇ ਨਾਮ ਨੂੰ ਸਿਮਰ ਸਿਮਰਨਾ ਕਰੋ ਉਸ ਪਰਮੇਸ਼ੁਰ ਦੇ, ਆਪਣੇ ਹਿਰਦੇ ਰੂਪੀ ਕੰਠ ਗਲੇ ਵਿੱਚ ਜਿਵੇਂ ਹਾਰ ਪਰੋਗੇ ਧਾਗੇ ਦੇ ਵਿੱਚ ਗਲ ਚ ਪਾਈਦਾ, ਇਹਨੂੰ ਪਰੋਏ ਪਰੋ ਕੇ ਭਾਵ ਸਿਉਂਕੇ, ਪਰੋਣ ਦਾ ਅਰਥ ਹੈ ਸਿਉਣਾ, ਇਉਂ ਰੱਖਣਾ ਕਰੋ ਕਿ ਹਰ ਵੇਲੇ ਨਾਮ ਦਾ ਚਿੰਤਨ ਹੁੰਦਾ ਰਹੇ।
ਕਹੋ ਨਾਨਕ ਕੌਣ ਉਹ ਕਰਮਾ,
ਮਹਾਰਾਜ ਸਾਹਿਬ ਕਹਿੰਦੇ ਫਰਮਾਨ ਕਰਦੇ ਨੇ, ਕਹਿੰਦੇ ਕੌਣ ਕਿਹੜਾ ਕਰਨ ਯੋਗ ਕਰਮ ਬਾਕੀ ਰਹਿ ਗਿਆ ਫਿਰ ਉਸ ਨੂੰ ਜਿਹਨੇ ਨਾਮ ਜਪ ਲਿਆ।
ਜਾ ਕੇ ਮਨ ਵਸਿਆ ਹਰ ਨਾਮਾ,
ਜਿਹਨਾਂ ਦੇ ਮਨ ਹਿਰਦੇ ਪਰਮੇਸ਼ਰ ਦਾ ਨਾਮ ਵਸ ਗਿਆ ਕੋਈ ਕਰਮ ਬਾਕੀ ਨਹੀਂ ਰਹਿ ਗਿਆ, ਸਭ ਤੋਂ ਵੱਡੇ ਕਰਮ ਕਰ ਲਏ ਉਸਨੇ।
ਆਸਾ ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਆਸਾ ਰਾਗ ਅੱਗੇ ਸ਼ਬਦ ਉਚਾਰਦੇ ਹਾਂ ਜੀ। ਇਹ ਸ਼ਬਦ ਸਤਿਗੁਰੂ ਜੀ ਨੇ ਗੁਰਮੁਖਾਂ ਦੀ ਮਹਿਮਾ ਅਤੇ ਮਨਮੁਖਾਂ ਦਾ ਨਿਸ਼ੇਧ, ਇਹ ਦੋ ਗੱਲਾਂ ਦੋ ਪੱਖ ਆਉਣਗੇ ਇਹਦੇ ਚ, ਇਹ ਦੋ ਪੱਖ ਲਏ ਹਨ।
ਕਾਮ ਕ੍ਰੋਧ ਅਹੰਕਾਰ ਬੇਗੂਤੇ,
ਮਾਨਵ ਪੁਰਸ਼ ਕਾਮ ਮੰਦ ਵਾਸ਼ਨਾ ਵਿੱਚ, ਕ੍ਰੋਧ ਗੁੱਸਾ, ਇਹ ਚਿੱਤ ਦੀ ਤੀਕਸ਼ਣ ਬਿਰਤੀ ਹੁੰਦੀ ਹੈ ਉਹਨੂੰ ਕ੍ਰੋਧ ਕਹਿੰਦੇ ਨੇ, ਤੇ ਇਸ ਕਰਕੇ ਅਹੰਕਾਰ ਅਭਿਮਾਨ ਇਹਦੇ ਕੀ ਹੋ ਰਿਹਾ ਬਗੂਤੇ ਖਰਾਬ ਹੋ ਰਹੇ ਨੇ ਜਿਹੜੇ ਮਨਮੁਖ ਲੋਕ ਹਨ।
ਹਰ ਸਿਮਰਨ ਕਰ ਹਰ ਜਨ ਛੂਟੇ,
ਪਰ ਜਿਹੜੇ ਗੁਰਮੁਖ ਨ ਉਹ ਹਰ ਪਰਮੇਸ਼ੁਰ ਦੇ ਜਨ ਭਗਤ ਜਨ, ਜਿਹੜੇ ਹਰ ਪਰਮੇਸ਼ੁਰ ਨੂੰ ਸਿਮਰਨ ਯਾਦ ਕਰਕੇ ਉਹ ਜੰਮਣ ਮਰਨ ਦੇ ਦੁੱਖਾਂ ਤੋਂ ਛੂਟੇ ਛੁੱਟ ਗਏ ਹਨ।
ਸੋਏ ਰਹੇ ਮਾਇਆ ਮਦ ਮਾਤੇ,
ਮਨਮੁਖ ਮਦ ਹੰਕਾਰ ਵਿੱਚ, ਮਾਤੇ ਇਹਨੂੰ ਮਾਤੇ ਨਹੀਂ ਕਹਿਣਾ, ਮਾਤੇ ਮਾਂ ਤੋਂ ਭਾਵ ਹੁੰਦਾ ਮਾਤੇ ਹੈ, ਮਨਮੁਖ ਜਿਹੜੇ ਨੇ ਮਾਇਆ ਦੇ ਮਦ ਹੰਕਾਰ ਵਿੱਚ ਮਾਤੇ ਮਸਤ ਹੋ ਕੇ ਉਹ ਅਵਿਦਿਆ ਦੀ ਨੀਂਦ ਵਿੱਚ ਪਰਮਾਰਥ ਵੱਲੋਂ ਸੋਏ ਸੁੱਤੇ ਰਹੇ ਨੇ, ਭਜਨ ਸਿਮਰਨ ਕਰਨ ਵੱਲੋਂ ਉਹ ਸੁੱਤੇ ਹਨ।
ਜਾਗਤ ਭਗਤ ਸਿਮਰਤ ਹਰ ਰਾਤੇ,
ਭਗਤ ਜਿਹੜੇ ਸੰਤ ਜਨ ਹਰ ਪਰਮੇਸ਼ੁਰ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਨੇ, ਉਹ ਸਿਮਰਤ ਸਿਮਰਨ ਕਰਕੇ ਧਿਆਨ ਅਵਸਥਾ ਵਿੱਚ ਜਾਗਤ ਜਾਗਦੇ ਹਨ ਜੇ ਅਸਥਾਈ ਦੇ ਕੇ ਫਰਮਾਉਂਦੇ ਹੈ
ਮੋਹ ਪਰਮ ਬਹੁ ਜੋ ਨ ਪਵਾਇਆ।
ਮਨਮੁਖਾਂ ਨੂੰ ਸਰੀਰ ਦਾ ਮੋਹ ਸਨੇਹ ਅਤੇ ਸਰੂਪ ਦਾ ਭਰਮ ਸੰਸਾ, ਇਹ ਸੰਸਾ ਹੋਣ ਕਰਕੇ ਬਹੁਤ ਜਨਮ ਜੂਨਾਂ ਦੇ ਵਿੱਚ ਭਵਾਇਆ ਭਰਮਾਇਆ ਜਾਂਦਾ ਹੈ ਤੇ ਅਨੇਕਾਂ ਜਨਮਾਂ ਦੇ ਔਰ ਇਹਦੇ ਵਿੱਚ ਭਰਮੇ ਸੁਰ ਨਰ ਦੇਵੀ ਦੇਵ, ਇਹ ਸਾਰੇ ਦੇਵਤੇ ਦੈਤ ਸਭ ਭਰਮ ਦੇ ਵਿੱਚ ਭਰਮਦੇ ਹਨ।
ਅਸਥਿਰ ਭਗਤ ਹਰ ਚਰਨ ਤੇ ਆਇਆ,
ਪਰ ਜਿਹੜੇ ਪਰਮੇਸ਼ੁਰ ਦੇ ਚਰਨਾਂ ਕਮਲਾਂ ਨੂੰ ਤਿਆਕਾਰ ਬਿਰਤੀ ਦੁਆਰਾ ਧਿਆਉਂਦੇ ਨੇ ਉਹ ਭਗਤ ਸੰਤ ਜਨ ਆਪਣੇ ਸ਼ੁੱਧ ਸਰੂਪ ਵਿੱਚ ਅਸਥਿਰ ਸਥਿਤ ਹੋ ਜਾਂਦੇ ਨੇ। ਉਹਨਾਂ ਦਾ ਮਨ ਟਿਕਾਅ ਵਿੱਚ ਆ ਜਾਂਦਾ, ਰਸ ਵਿੱਚ ਆਉਂਦਾ, ਬੰਦਗੀ ਦੇ ਵਿੱਚ ਹਰ ਵੇਲੇ ਲੱਗੇ ਰਹਿੰਦੇ ਨੇ।
ਬੰਧਨ ਅੰਧਕੂਪ ਗ੍ਰਹਿ ਮੇਰਾ,
ਮਨਮੁਖ ਪੁਰਸ਼ ਜਿਹੜੇ ਨੇ ਅੰਧਕੂਪ ਅੰਨੇ ਖੂਹ ਦੀ ਨਿਆਈ ਸੰਸਾਰ ਅਤੇ ਗ੍ਰਹਿ ਘਰ ਸੰਸਾਰ ਦੇ ਗ੍ਰਹਿ ਘਰ ਦੇ ਬੰਧਨ ਜੰਜਾਲਾਂ ਵਿੱਚ ਪਿਆ ਹੋਇਆ ਮੇਰਾ ਮੇਰਾ ਕਰਦਾ ਰਹਿੰਦਾ, ਮੈਂ ਨਾ ਘਰ ਵਿੱਚ ਹੋਵਾਂ ਆਹ ਨਹੀਂ ਹੋ ਸਕਦਾ, ਮੈਂ ਹੀ ਹੋ ਰਹੀ ਹੈ, ਮੇਰਾ ਵੀ ਆਹ ਮੇਰਾ ਪਰਿਵਾਰ ਹੈ, ਮੇਰੇ ਬੱਚੇ, ਮੇਰਾ ਸਾਜੋ ਸਮਾਨ ਜਿਹੜਾ ਵੀ ਘਰ ਵਿੱਚ ਪਦਾਰਥ ਹੈ ਇਸ ਤਰ੍ਹਾਂ ਹੈ ਉਹਨਾਂ ਦਾ। ਪਰ ਇਸ ਕਰਕੇ ਜਿਹੜੇ ਗੁਰਮੁਖ ਹਨ,
ਮੁਕਤੇ ਸੰਤ ਬੁੱਝਹਿ ਹਰ ਨੇਰਾ,
ਤੇ ਪਰ ਜਿਹੜੇ ਸੰਤ ਸ਼ਾਂਤ ਚਿੱਤ ਗੁਰਮੁਖ ਜਨ ਉਹ ਹਰ ਪਰਮੇਸ਼ੁਰ ਨੂੰ ਨੇੜਾ ਨੇੜਾ, ਉਹ ਭਾਵ ਨੇੜਾ ਕਿ ਇਹ ਨੇੜੇ ਨਿਰਣਾ ਕਰਕੇ ਬੁੱਝ ਸਮਝ ਕੇ ਉਹ ਫਿਰ ਮੁਕਤੇ ਬੰਧਨਾਂ ਤੋਂ ਰਹਿਤ ਹੋ ਜਾਂਦੇ ਨੇ। ਉਹਨਾਂ ਨੇ ਜਾਣ ਲਿਆ ਹਿਰਦੇ ਦੇ ਵਿੱਚ,
ਕਹੋ ਨਾਨਕ ਜੋ ਪ੍ਰਭ ਸਰਣ ਆਈ,
ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਜਿਹੜਾ ਪ੍ਰਭੂ ਦੀ ਸ਼ਰਨ ਵਿੱਚ ਆ ਗਿਆ ਹੈ ਜਾਂ ਜਿਹਦੀ ਮਨ ਦੀ ਜਿਹੜੀ ਸੋਚ ਜਿਹੜੀ ਸੀ ਜਿਹੜੀ ਬੁੱਧ ਸੀ ਉਹ ਪਦਾਰਥਾਕਾਰ ਜਿਹੜੀ ਬਿਰਤੀ ਸੀ ਉਹ ਪਦਾਰਥਾਂ ਵੱਲੋਂ ਹਟ ਕੇ ਗੁਰੂ ਦੀ ਸ਼ਰਨ ਵਿੱਚ ਆ ਗਈ, ਨਾਮ ਦੇ ਵਿੱਚ ਅਲੱਗ ਗਈ। ਜਿਹੜੇ
ਇਹਾ ਸੁਖ ਆਗੈ ਗਤ ਪਾਈ,
ਇਹਾਂ ਇੱਥੇ ਇਸ ਸੰਸਾਰ ਵਿੱਚ ਤੇ ਫਿਰ ਆਗੈ ਪਰਲੋਕ ਦੇ ਵਿੱਚ ਉਹ ਕੇਵਲ ਮੋਕਸ਼ ਹੈ ਤੇ ਉਹ ਮੁਕਤੀ ਉਹਨਾਂ ਨੇ ਪਾਈ ਪ੍ਰਾਪਤ ਕਰ ਲਈ ਹੈ। ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋ ਜਾਂਦੇ ਨੇ।
ਆਸਾ ਮਹੱਲਾ ਪੰਜਵਾਂ,
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਨੇ ਇਹ ਸ਼ਬਦ ਮਹਾਰਾਜ ਨੇ ਇਹਦੇ ਚ ਪ੍ਰਸ਼ਨ ਵੀ ਹੈ ਉਹਦੇ ਉੱਤਰ ਵੀ ਹੈ ਕਿ ਹੇ ਮਹਾਰਾਜ ਪਰਮੇਸ਼ੁਰ ਦੇ ਸੰਤ ਜਨਾਂ ਦਾ ਪਰਮੇਸ਼ੁਰ ਨਾਲ ਕਿਸ ਪ੍ਰਕਾਰ ਪਿਆਰ ਹੁੰਦਾ ਹੈ। ਇਹ ਉੱਤਰ ਦੇ ਵਿੱਚ ਸ਼ਬਦ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਹੈ, ਸੰਤ ਪ੍ਰਭੂ ਨੂੰ ਵਾਹਿਗੁਰੂ ਨੂੰ ਅਕਾਲ ਪੁਰਖ ਨੂੰ ਇਉਂ ਕਹਿੰਦੇ ਹਨ,
ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ,
ਹੇ ਵਾਹਿਗੁਰੂ ਤੇ ਤੂੰ ਮੇਰਾ ਸਾਡਾ ਤਰੰਗ, ਨਾਮ ਤਰੰਗ ਤੋਂ ਜਲ ਲੈਣਾ, ਤੂੰ ਸਾਡਾ ਜਲ ਰੂਪ ਹੈ, ਅਸੀਂ ਤੁਮਾਰੇ ਤੁਹਾਡੇ ਵਿੱਚ ਰਹਿਣ ਵਾਲੇ ਮੀਨ ਮੱਛ ਦੀ ਨਿਆਈ ਹਾਂ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਬਚਦੀ ਅਸੀਂ ਨਹੀਂ ਤੁਹਾਡੇ ਤੋਂ ਬਿਨਾਂ ਬਚ ਸਕਦੇ, ਜਾਂ ਫਿਰ ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ। ਮਹਾਰਾਜ ਆਪ ਜੀ ਦਾ ਸਰੂਪ ਤਾਂ ਜਲਦੀ ਨਿਆਈ ਹੈ, ਨਿਰਮਲ ਹੈ, ਸਾਡਾ ਮਨ ਮੱਛ ਦੀ ਨਿਆਈ ਤੁਹਾਡੇ ਸਰੂਪ ਵਿੱਚ ਲਿਵ ਲਵਾ ਕੇ ਰਹਿੰਦਾ ਹੈ।
ਤੂੰ ਮੇਰਾ ਠਾਕੁਰ ਹਮ ਤੇਰਾ ਦੁਆਰੇ,
ਤੇ ਤੂੰ ਮੇਰਾ ਸਾਡਾ ਠਾਕੁਰ ਉਤਪਤ ਲੈ ਤਾਂ ਪਾਲਣਾ ਕਰਨ ਵਾਲਾ ਮਾਲਕ ਹੈ ਅਤੇ ਹਮ ਅਸੀਂ ਤੇਰਾ ਤੁਹਾਡੇ ਦੁਆਰੇ ਦਰਵਾਜ਼ੇ ਦੇ ਸੇਵਕ ਹਾਂ। ਮਹਾਰਾਜ ਕਿਰਪਾ ਕਰਨੀ ਸਾਡੇ ਤੇ,
ਤੂੰ ਮੇਰਾ ਕਰਤਾ ਹੋ ਸੇਵਕ ਤੇਰਾ,
ਹੇ ਮਹਾਰਾਜ ਤੂੰ ਮੇਰਾ ਸਾਡਾ ਕਰਤਾ ਰਚਨਹਾਰ ਹੈ, ਹੋ ਮੈਂ ਤੇਰਾ ਤੁਹਾਡਾ ਸੇਵਕ ਦਾਸ ਹਾਂ, ਇਹ ਮਹਾਰਾਜ ਸੰਬੰਧ ਹੈ ਤੁਹਾਡੇ ਨਾਲ।
ਸਰਣ ਗਈ ਪ੍ਰਭ ਗੁਣੀ ਗਹਿਰਾ,
ਇਹ ਗੁਣੀ ਗੁਣਾਂ ਦੇ ਗਹਿਰਾ ਸਮੁੰਦਰ, ਤੇ ਪ੍ਰਭ ਪਰਮੇਸ਼ੁਰ ਅਸੀਂ ਤੁਹਾਡੀ ਸ਼ਰਨ ਓਟ ਗਈ ਗ੍ਰਹਿਣ ਕੀਤੀ ਹੈ, ਤੁਹਾਡੀ ਓਟ ਪਕੜੀ ਹੈ ਮਹਾਰਾਜ,
ਰਹਾਓ
ਅਸਾਈ ਦੇ ਕੇ ਫਰਮਾਨ ਕਰਦੇ ਨੇ,
ਤੂੰ ਮੇਰਾ ਜੀਵਨ ਤੂੰ ਆਧਾਰ,
ਹੇ ਪਰਮੇਸ਼ਰ ਤੂੰ ਮੇਰਾ ਸਾਡਾ ਜੀਵਨ ਜ਼ਿੰਦਗੀ ਜਾਨ ਰੂਪ ਹੈ, ਤੂੰ ਹੀ ਸਾਡਾ ਲੋਕ ਪ੍ਰਲੋਕ ਦੇ ਵਿੱਚ ਆਧਾਰ ਆਸਰਾ ਰੂਪ ਹੈ ਮਹਾਰਾਜ, ਤੁਹਾਡਾ ਹੀ ਆਸਰਾ ਸਾਨੂੰ,
ਤੁਧ ਪੇਖ ਬਿਕਸੈ ਕੌਲਾਰ,
ਹੇ ਪਰਮੇਸ਼ਰ ਤੁਸੀਂ ਤਾਂ ਹੈ ਚੰਦਰਮਾ ਦੀ ਨਿਆਈ, ਤੁਹਾਨੂੰ ਵੇਖ ਕਰਕੇ ਸਾਡਾ ਹਿਰਦਾ ਕੌਲਾਰ, ਕਮੀਆਂ ਦਾ ਨਾਮ ਹੈ, ਕਮੀਆਂ ਜਿਹੜੀਆਂ ਚੰਦਰਮਾ ਨੂੰ ਦੇਖ ਕੇ ਖੜਦੀਆਂ ਨੇ, ਕਮਲ ਸੂਰਜ ਨੂੰ ਦੇਖ ਕੇ ਖੜਦਾ, ਕੌਲਾਰ ਕਮੀਆਂ ਦੀ ਨਿਆਈ ਬਿਕਸੈ ਖਿੜ ਜਾਂਦਾ, ਤੁਝ ਪੇਖ ਬਿਕਸੈ ਕੌਲਾਰ, ਤੁਹਾਡਾ ਸਰੂਪ ਸੂਰਜ ਦੀ ਨਿਆਈ, ਤੁਹਾਨੂੰ ਵੇਖ ਕੇ ਸਾਡਾ ਹਿਰਦਾ ਕੌਲਾਰ ਕਮਲ ਹੈ ਖਿੜ ਜਾਂਦਾ, ਦੋਨੇ ਅਰਥ ਚੰਦਰਮਾ ਤੇ ਵੀ, ਚੰਦਰਮਾ ਤੇ ਕਰਨਾ ਕਮੀਆਂ ਦਾ ਅਰਥ ਲੱਗੂਗਾ, ਸੂਰਜ ਤੇ ਲੱਗੂਗਾ ਫਿਰ ਇਹ ਕਮਲ ਕਿਹਾ ਜਾਏਗਾ, ਕਮਲ ਸੂਰਜ ਨੂੰ ਦੇਖ ਕੇ ਖਿੜਦਾ, ਭਾਵ ਦੋਨਾਂ ਦੇ ਵਿੱਚ ਇੱਕੋ ਹੀ ਹੈ ਖਿੜਨ ਤੋਂ ਹੈ ਮਹਾਰਾਜ, ਤੁਹਾਡਾ ਇਹ ਸਰੂਪ ਹੈ ਸੂਰਜ ਤੇ ਚੰਦਰਮਾ ਨਹੀਂ ਆਈ, ਸਾਡਾ ਕਮੀਆਂ ਤੇ ਕੌਲ ਦੀ ਨਿਆਈ ਸਾਡਾ ਮਨ ਹੈ,
ਤੂੰ ਮੇਰੀ ਗਤ ਪਤ ਤੂੰ ਪਰਵਾਨ,
ਇਹ ਵਾਹਿਗੁਰੂ ਤੂੰ ਸਾਡੀ ਗਤ ਮੁਕਤੀ ਕਰਨ ਵਾਲਾ ਅਤੇ ਲੋਕ ਪ੍ਰਲੋਕ ਦੇ ਪਤ ਇੱਜ਼ਤ ਦੇਣ ਵਾਲਾ ਹੈ, ਇਸ ਕਰਕੇ ਤੇ ਤੂੰ ਹੀ ਸਾਨੂੰ ਦਰਗਾਹ ਦੇ ਵਿੱਚ ਪ੍ਰਵਾਨ, ਪ੍ਰਵਾਨੀ ਕਰਨ ਵਾਲਾ ਵੀ ਤੂੰ ਹੀ ਹੈ ਮਹਾਰਾਜ,
ਤੂੰ ਸਮਰੱਥ ਮੈਂ ਤੇਰਾ ਤਾਣ,
ਤੂੰ ਸਰਵ ਸ਼ਕਤੀਮਾਨ ਹੈ, ਮੈਨੂੰ ਤੁਹਾਡਾ ਤਾਣ ਬਲ ਹੈ, ਤੁਹਾਡਾ ਬਲ ਹੈ ਮਹਾਰਾਜ, ਤੁਹਾਡੇ ਆਸਰੇ ਹਾਂ ਅਸੀਂ, ਸਾਡੇ ਚ ਕੋਈ ਬਲ ਨਹੀਂ, ਇਹ ਤੇਰਾ ਬਲ ਹੈ, ਇਸ ਕਰਕੇ ਕਿਰਪਾ ਕਰਨੀ ਮਹਾਰਾਜ,
ਅਨਦਿਨ ਜਪੋ ਨਾਮ ਗੁਣ ਤਾਸ,
ਹੇ ਗੁਣਾਂ ਦੇ ਤਾਸ ਖਜ਼ਾਨੇ ਵਾਹਿਗੁਰੂ, ਅਸੀਂ ਅਨ ਦਿਨ ਰਾਤ ਦਿਨ ਇੱਕ ਰਸ ਆਪ ਜੀ ਦੇ ਨਾਮ ਨੂੰ ਜਪੋ ਜਪਦੇ ਹਾਂ, ਇਹੀ ਜਾਪ ਜਪਦੇ ਹਾਂ ਮਹਾਰਾਜ, ਕਿਸੇ ਦੇਵੀ ਦੇਵਤੇ ਦਾ ਜਾਪ ਨਹੀਂ ਜਪਦੇ, ਤੁਹਾਡਾ ਹੀ ਨਾਮ ਜਪਦੇ ਹਾਂ,
ਨਾਨਕ ਕੀ ਪ੍ਰਭ ਪਹੇ ਅਰਦਾਸ,
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਗੁਰਸਿੱਖੋ ਸਾਡੇ ਜਨਾਂ ਦੀ ਪ੍ਰਭ ਪਰਮੇਸ਼ਰ ਦੇ ਪਾਹੇ ਪਾਸ ਇਹੋ ਹੀ ਅਰਦਾਸ ਬੇਨਤੀ ਹੈ, ਅਰਦਾਸ ਦੱਸ ਬੇਨਤੀ, ਅਰਜ ਜਮਾਂ ਦਾਸ, ਦਾਸ ਦੀ ਕੀਤੀ ਹੋਈ ਅਰਜ ਨੂੰ ਅਰਦਾਸ ਕਹਿੰਦੇ, ਰਾਤ ਦਿਨ ਨਾਮ ਦੇ ਵਿੱਚ ਲਿਵ ਲਗਾ ਕੇ ਰੱਖਣਾ ਕਰੀਏ, ਇਹ ਉਪਦੇਸ਼
ਦਿੱਤਾ
ਪੰਜਵੇਂ ਪਾਤਸ਼ਾਹ ਆਸਾ ਰਾਗ ਦੇ ਅੰਦਰ, ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ ਸਤਿਗੁਰੂ ਮਹਾਰਾਜ ਸਾਹਿਬ ਜੀ ਗੁਰੂ ਕੇ ਮਹਿਲਾਂ ਤੋਂ ਹਰਿਮੰਦਰ ਸਾਹਿਬ ਵਾਲੇ ਪਾਸੇ ਨੂੰ ਆ ਰਹੇ ਸੀ, ਰਸਤੇ ਦੇ ਵਿੱਚ ਕੀ ਵੇਖਿਆ, ਘਰ ਦੇ ਵਿੱਚ ਕੋਈ ਮੌਤ ਹੋ ਗਈ, ਮੌਤ ਬਰਦਾਸ਼ਤ ਨਹੀਂ ਹੋ ਰਹੀ, ਮਾਈ ਰੋ ਰਹੀ ਹੈ, ਉਹਦਾ ਸੰਬੰਧੀ ਮਰ ਗਿਆ, ਚੜ੍ਹਾਈ ਕਰ ਗਿਆ, ਕੀਰਨੇ ਪਾ ਪਾ ਕੇ ਉੱਚੇ ਉੱਚੇ ਰੋ ਰਹੀ ਹੈ, ਲੋਕ ਇਕੱਠੇ ਹੋ ਰਹੇ ਨੇ, ਸ਼ੋਗ ਤੇ ਗਮ ਫੈਲਿਆ ਹੋਇਆ। ਜਦੋਂ ਮਹਾਰਾਜ ਥੋੜੇ ਜਿਹੇ ਕਦਮ ਅੱਗੇ ਗਏ, ਉੱਥੇ ਲੋਕਾਂ ਦੇ ਘਰ ਦੇ ਵਿੱਚ ਕਿਤੇ ਨੱਚਦੇ ਟੱਪਦੇ ਲੋਕ, ਖੁਸ਼ੀਆਂ ਮਨਾ ਰਹੇ, ਉਹਨਾਂ ਦੇ ਘਰ ਕੋਈ ਵਿਆਹ ਰੱਖਿਆ ਹੋਇਆ ਸੀ। ਇਹਨਾਂ ਦੋਨਾਂ ਹੀ ਹਾਲਤਾਂ ਨੂੰ ਵੇਖ ਕੇ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ, ਆਪ ਜੀ ਫਰਮਾਉਂਦੇ ਨੇ,
ਰੋਵਨ ਹਾਰ ਝੂਠ ਕਮਾਨਾ,
ਕਹਿੰਦੇ ਮਰੇ ਹੋਏ ਜਿਹੜੇ ਸੰਬੰਧੀ ਨੂੰ ਰੋਵਨ ਹਾਰ ਹੈ, ਰੋਣ ਵਾਲੇ ਨੇ, ਉਹਨਾਂ ਨੇ ਝੂਠ ਮਿਥਿਆ ਹੀ ਕਰਮਾਂ ਨੂੰ, ਕਮਾਨਾ ਇਹ ਕੱਸ ਕੇ ਬੋਲਣਾ ਭਾਈ, ਕਮਾਨਾ ਨਾ ਬਣੇ ਕਮਾਨਾ, ਇਹ ਕਰਮਾਂ ਨੂੰ ਕਮਾਨਾ ਕਮਾਉਣਾ ਕੀਤਾ ਹੈ, ਰੋਵਨ ਹਾਰ ਹੈ ਝੂਠ ਕਮਾਨਾ, ਜੋ ਝੂਠੇ ਸੰਸਾਰ ਵਿੱਚ ਝੂਠ ਦੀ ਕਮਾਈ ਕਰਦੇ ਹੈ ਉਹ ਅੰਤ ਨੂੰ ਰੋਂਦੇ ਰਹਿੰਦੇ ਹਨ,
ਹਸ ਹਸ ਸੋਗ ਕਰਤ ਬੇਗਾਨਾ,
ਜੋ ਹਸ ਹਸ ਖੁਸ਼ ਹੋ ਕੇ ਨੱਚ ਕੇ ਟੱਪ ਕੇ ਔਰ ਖੁਸ਼ੀਆਂ ਮਨਾ ਰਹੇ ਨੇ, ਉਹ ਬੇਗਾਨਾ ਬੇਸਮਝ ਲੋਕ ਵੀ ਅੰਤ ਨੂੰ ਸੋਗ ਗਮ ਦੀ ਹਾਲਤ ਕਰਦੇ ਰਹਿੰਦੇ ਜੇ, ਕਿਉਂਕਿ ਜਦੋਂ ਅੰਤ ਵੇਲਾ ਹੋਣਾ ਉਹ ਗਮ ਹੀ ਕਰਦੇ ਜਾਣਗੇ ਸੰਸਾਰ ਚੋਂ, ਨੱਚ ਨੱਚ ਹੱਸੇ ਚਲੇ ਸੇ ਰੋਏ, ਦੁਖੀਆਂ ਚੱਲਿਆ ਰਹੋ ਐਂ ਜਾਣਗੇ।
ਕੋ ਮੂਆ ਕਾ ਕਹਿ ਕਰ ਗਾਵਨ,
ਕੋਈ ਤਾਂ ਮੂਆ ਮਰ ਗਿਆ, ਉਹ ਮਰੇ ਹੋਏ ਨੂੰ ਰੋ ਰਹੇ ਲੋਕ, ਅਤੇ ਕਾ ਕਈਆਂ ਦੇ ਘਰ ਵਿੱਚ ਗਾਵਨ ਗਾਉਣੇ ਵੱਜ ਰਹੇ ਨੇ। ਇਹ ਦੋਨੇ ਗੱਲਾਂ ਦੇਖੀਆਂ ਸੀ ਨਾ ਮਹਾਰਾਜ ਨੇ। ਇਸ ਕਰਕੇ ਦੇਖੋ ਕੈਸੀ ਖੇਡ ਆ ਮਹਾਰਾਜ ਦੀ, ਕਹਿੰਦੇ ਕਿਤੇ ਸ਼ੋਕ ਗਮ ਕਿਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ।
ਕੋ ਰੋਵੈ ਕੋ ਹੱਸ ਹੱਸ ਪਾਵਨ,
ਕੋਈ ਮਰਿਆ ਹੋਇਆ ਨੂੰ ਰੋਵੈ ਰੋ ਰਿਹਾ, ਤੇ ਕੋਈ ਵਿਆਹ ਦੇ ਵਿੱਚ ਗੀਤ ਗਾ ਕੇ ਖੁਸ਼ ਹੋ ਕੇ ਉਹ ਖੁਸ਼ੀ ਨੂੰ ਪਾਵਨ ਪਾ ਰਿਹਾ ਹੈ। ਉਹ ਪਾਵਨ ਉਹਦੇ ਚ ਖੁਸ਼ੀ ਦੇ ਚ ਪੈਂਦੇ ਨੇ। ਇਹ ਹਾਲਤ ਹੈ ਸੰਸਾਰ ਦੀ ਖੁਸ਼ੀਆਂ ਗਮੀਆਂ ਵਿੱਚ
ਰਹਾਉ।
ਅੱਗੇ ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਬਾਲ ਵਿਵਸਥਾ ਤੇ ਬਿਰਧਾਨਾ,
ਇਹ ਖੁਸ਼ੀਆਂ ਤੇ ਗਮੀਆਂ ਵਿੱਚ ਜੀਵ ਬਾਲ ਨਵੇਂ ਬਚਪਨ ਦਾ, ਬਚਪਨ ਦੀ ਵਿਵਸਥਾ ਜਿਹੜੀ ਅਵਸਥਾ ਤੋਂ, ਜਾਣੀ ਬਚਪਨ ਤੋਂ ਸ਼ੁਰੂ ਹੋ ਕੇ ਜਿਹੜੀਆਂ ਖੁਸ਼ੀਆਂ ਤੇ ਗਮੀਆਂ ਹਨ, ਬਿਰਧਾਨਾ ਵਡੇਪੇ ਤੱਕ ਇਹ ਨਾਲੇ ਜਾਂਦੀਆਂ, ਕਦੇ ਖੁਸ਼ੀ ਕਦੇ ਗਮੀ। ਇੱਕ ਇੱਕ ਦਿਨ ਦੇ ਵਿੱਚ ਦੇਖ ਲਓ, ਕਈ ਵਾਰੀ ਐਸਾ ਭਾਣਾ ਵਰਤ ਜਾਂਦਾ, ਕਦੇ ਖੁਸ਼ ਹੋ ਜਾਂਦਾ ਬੰਦਾ, ਕਦੇ ਗਮਗੀਨ ਹੋ ਜਾਂਦਾ। ਇਸ ਪ੍ਰਕਾਰ ਹੋ ਰਿਹਾ ਹੈ,
ਪਹੁੰਚ ਨਾ ਮੂਕਾ ਫਿਰ ਪਛਤਾਨਾ,
ਪਰਮੇਸ਼ਰ ਵੱਲ ਪਹੁੰਚ ਅੱਪੜ ਨਾ ਸਕਿਆ, ਅਤੇ ਨਾ ਇਸ ਜੰਮਣ ਮਰਨ ਦਾ ਇਹ ਜਿਹੜਾ ਗੇੜਾ ਸੀ ਇਹ ਫਿਰ ਮੁੱਕਿਆ ਨਹੀਂ ਹੈ। ਇਹ ਗੇੜਾ ਮੁੱਕਾ ਨਾ, ਇਹ ਗੇੜਾ ਮੁੱਕ ਸਕਿਆ, ਫਿਰ ਕੀ ਹੋਏਗਾ? ਪਹੁੰਚਣਾ ਮੁੱਕਾ ਫਿਰ ਪਛਤਾਨਾ, ਜਦੋਂ ਗੇੜਾ ਮੁੱਕਿਆ ਹੀ ਨਹੀਂ, ਮੁੜ ਕੇ 84 ਪੈ ਗਿਆ, ਪਛਤਾਤਾਪ ਕਰਦਾ ਹੀ ਜਾਂਦਾ ਵੀ ਉਹ ਖੋ ਮਨੁੱਖਾ ਜਨਮ ਐਵੇਂ ਚੱਲਿਆ ਗਿਆ, ਕੁਝ ਵੀ ਖੱਟਿਆ ਨਾ।
ਤੇਹੋ ਗੁਣ ਮਹਿ ਵਰਤੈ ਸੰਸਾਰ,
ਤੇ ਇਹ ਜਿਹੜਾ ਸੰਸਾਰ ਹੈ ਤ੍ਰਿਹੋ ਤਿੰਨਾਂ ਗੁਣਾਂ ਵਿੱਚ, ਰਾਜ ਸੀ ਤਾਮ ਸੀ ਸ਼ਾਂਤ ਕੀ, ਇਹਨਾਂ ਦੇ ਮਹਿ ਦਾ ਅਰਥ ਹੈ ਵਿੱਚ, ਇਹ ਵਰਤ ਹੈ ਵਰਤ ਰਿਹਾ। ਕਦੇ ਰਜੋ ਗੁਣ ਬਿਰਤੀ ਹੋਗੀ, ਕਦੇ ਤਮੋ ਗੁਣ, ਕਦੇ ਸਤੋ। ਜਦੋਂ ਰਜੋ ਗੁਣ ਬਿਰਤੀ ਹੋਗੀ ਉਦੋਂ ਪਦਾਰਥ ਇਕੱਠੇ ਕਰਦਾ ਵੀ ਆਹ ਵੀ ਚੀਜ਼ ਮੇਰੀ, ਆਹ ਵੀ ਚੀਜ਼ ਮੇਰੀ ਹੈ, ਦੂਜੀਆਂ ਜਾਂ ਚੀਜ਼ਾਂ ਚੱਕ ਕੇ ਵੀ ਆਪਣੇ ਕਾਬੂ ਕਰ ਲੈਂਦਾ। ਤੇ ਜਿਸ ਵੇਲੇ ਤਮੋ ਗੁਣ ਬਿਰਤੀ ਹੋਗੀ ਫਿਰ ਕ੍ਰੋਧ ਦੇ ਵਿੱਚ ਮਾਰ ਕਟਾਈ ਕਰਦਾ, ਦੂਜੇ ਦੇ ਘਰ ਨੂੰ ਅੱਗ ਲਾ ਦਿੰਦਾ, ਆਪਣੇ ਆਪ ਦਾ ਵੀ ਨਾਸ ਕਰਦਾ, ਦੂਜੇ ਦਾ ਵੀ ਕਰ ਲੈਂਦਾ, ਇਹ ਤਮੋ ਗੁਣ ਬਿਰਤੀ ਹੈ। ਜਦੋਂ ਸਤੋਗੁਣ ਬਿਰਤੀ ਹੋ ਗਈ, ਸਤੋਗੁਣ ਬਿਰਤੀ ਦੇ ਵਿੱਚ ਫਿਰ ਜਿਹੜਾ ਕੁਛ ਕੋਲ ਹੈ ਉਹ ਕਹਿੰਦਾ ਲੈ ਭਾਈ ਤੇਰੇ ਕੰਮ ਆਓ, ਉਹਦੇ ਵਿੱਚ ਦੇਣ ਦੀ ਸਮਰੱਥਾ ਹੋ ਜਾਂਦੀ ਹੈ। ਪਰ ਤਿੰਨਾਂ ਗੁਣਾਂ 'ਚ ਸਤੋ ਸੰਜਾਏ ਤੇ ਗਿਆਨਾ, ਗਿਆਨ ਹੁੰਦਾ ਸਤੋਵੀਂ ਬਿਰਤੀ ਵਿੱਚ। ਇਸ ਕਰਕੇ ਮਹਾਰਾਜ ਕਹਿੰਦੇ ਤ੍ਰਿਹੋ ਗੁਣ ਮਹਿ ਵਰਤੈ ਸੰਸਾਰਾ, ਸੰਸਾਰ ਇਹਦੇ ਚ ਵਰਤ ਰਿਹਾ।
ਨਰਕ ਸੁਰਗ ਫਿਰ ਫਿਰ ਅਵਤਾਰਾ,
ਰਜੋ ਗੁਣ ਤਮੋ ਗੁਣ ਵਾਲਾ ਮੁੜ ਮੁੜ ਕੇ ਨਰਕਾਂ ਸੁਰਗਾਂ ਤੇ ਜਾਂਦਾ ਜਾਂਦਾ ਰਹਿੰਦਾ। ਇਸ ਕਰਕੇ ਇਹ ਜਿਹੜੇ ਜੀਵਨ ਫਿਰ ਫਿਰ ਮੁੜ ਮੁੜ ਕੇ ਨਰਕਾਂ ਤੇ ਸੁਰਗਾਂ ਵਿੱਚ ਅਵਤਾਰਾ ਤੇ ਉਤਪੰਨ ਹੁੰਦੇ ਰਹਿੰਦੇ ਹਨ, ਆਉਂਦੇ ਜਾਂਦੇ ਰਹਿੰਦੇ ਹਨ।
ਕਹੋ ਨਾਨਕ ਜੋ ਲਾਇਆ ਨਾਮ,
ਸਤਿਗੁਰੂ ਮਹਾਰਾਜ ਜੀ ਫਰਮਾਨ ਕਰਦੇ ਆ, ਜਿਹੜਾ ਪਰਮੇਸ਼ਰ ਨੇ ਆਪਣੇ ਅੰਮ੍ਰਿਤ ਨਾਮ ਵਿੱਚ ਲਾਇਆ ਲਾਉਣਾ ਕੀਤਾ ਹੈ,
ਸਫਲ ਜਨਮ ਤਾ ਕਾ ਪ੍ਰਵਾਨ,
ਉਹਨਾਂ ਦਾ ਮਨੁੱਖਾ ਜਨਮ ਸੰਸਾਰ ਦੇ ਵਿੱਚ ਸਫਲਾ ਹੋ ਗਿਆ, ਦਰਗਾਹ ਵਿੱਚ ਪ੍ਰਵਾਨ ਪ੍ਰਵਾਨਿਕ ਹੋ ਗਿਆ ਹੈ।
ਆਸਾ ਮਹੱਲਾ ਪੰਜਵਾਂ,
ਆਸਾ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਇਹ ਸ਼ਬਦ ਜਿਹੜਾ ਅੱਗੇ ਆ ਰਿਹਾ ਹੈ, ਜਗਿਆਸੂ ਅਤੇ ਮਹਾਤਮਾ ਦਾ ਸੰਵਾਦ ਹੈ ਇਹਦੇ ਵਿੱਚ। ਅਸਲ ਵਿੱਚ ਇਹਦੇ ਚ ਰੂਪ ਕਲੰਕਾਰ ਕਿਹਾ ਜਾਂਦਾ ਹੈ, ਜਿਵੇਂ ਇੱਕ ਕੋਈ ਰਾਜੇ ਦੀ ਰਾਣੀ, ਰਾਜਿਆਂ ਦੇ ਬਹੁਤ ਰਾਣੀਆਂ ਹੋਇਆ ਕਰਦੀਆਂ ਸੀ, ਉਹ ਫਿਰ ਤਾਂ ਹੀ ਪ੍ਰਮਾਣਿਤ ਨੇ ਕਦ ਨਾਨਕ ਆਵੇ ਬਾਰੀ, ਸਭ ਸੁਹਾਗਣ ਮਾਣੇ ਰਲੀਆਂ, ਤੇ ਉਹ ਫਿਰ ਬਾਰੀ ਅਨੁਸਾਰ ਰਾਜੇ ਦਾ ਸੰਗ ਪ੍ਰਾਪਤ ਹੁੰਦਾ ਸੀ। ਉਹ ਜਿਹੜੀ ਰਾਣੀ ਦੀ ਬਾਰੀ ਸੀ ਤੇ ਉਹ ਜਿਸ ਵੇਲੇ ਰਾਜੇ ਨੂੰ ਪ੍ਰਸੰਨ ਕਰਨ ਵਾਸਤੇ, ਮੇਲ ਕਰਨ ਵਾਸਤੇ ਆਈ ਹੈ, ਇਹ ਰੂਪ ਕਲੰਕਾਰ ਹੈ ਅੰਤਰੀ ਭਾਵ ਦੇ ਵਿੱਚ, ਇਹ ਫਿਰ ਸੌਖਾ ਹੋ ਜਾਏਗਾ, ਪਹਿਲਾਂ ਬਾਹਰ ਅਰਥ ਹੋਏਗਾ ਇਸ ਦਾ। ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਜਿਵੇਂ ਉਹ ਰਾਜੇ ਦੀ ਰਾਣੀ
ਸੋਏ ਰਹੀ ਪ੍ਰਭ ਖਬਰ ਨਾ ਜਾਣੇ।
ਉਹ ਪਹਿਲਾਂ ਤਾਂ ਗੋਲੀਆਂ ਦੇ ਨਾਲ ਪਰਚੀ ਰਹੀ, ਖੇਡਦੀ ਰਹੀ ਜਿਵੇਂ ਪੁਰਾਣੀਆਂ ਖੇਡਾਂ ਸੀ, ਜਿਵੇਂ ਤਾਸ਼ ਖੇਡ ਲਈ ਜਾਂ ਕੁਛ ਹੋਰ ਖੇਡ ਲਿਆ, ਤੇ ਉਸ ਤੋਂ ਬਾਅਦ ਫਿਰ ਉਹ ਖਾਣ ਪੀਣ ਦੀ ਸ਼ੌਕੀਨ ਸੀ ਜ਼ਿਆਦੇ, ਫਿਰ ਸੌਂ ਗਈ, ਸੁਸਤੀ ਪੈ ਗਈ, ਆਲਸ ਆ ਗਈ। ਤੇ ਰਾਜਾ ਜਾਗਦਾ ਰਿਹਾ ਵੀ ਇਹ ਕੀ ਕਰ ਰਹੀ ਹੈ ਮੂਰਖ ਤੇ, ਸੋਏ ਰਹੀ ਪ੍ਰਭ ਖਬਰ, ਆਪਣੇ ਪ੍ਰਭੂ ਰੂਪ ਰਾਜੇ ਦੀ ਕੋਈ ਖਬਰ ਹੀ ਨਾ ਜਾਣੀ, ਉਹਦੀ ਸੇਵਾ ਹੀ ਨਾ ਕੀਤੀ ਉਸਨੇ।
ਭੋਰ ਭਇਆ ਬਹੁਰ ਪਛਤਾਨੇ,
ਭੋਰ ਜਦੋਂ ਦਿਨ ਚੜ ਗਿਆ, ਰਾਜੇ ਨੇ ਕਿਹਾ ਵੀ ਠੀਕ ਹੈ ਬਸ ਤੇਰੀ ਇਹ ਰਾਤ ਤੇਰੇ ਵਾਸਤੇ ਸੀ, ਫਿਰ ਪਛਤਾਵਾ ਕਰੇ ਕਿ ਰਾਤ ਐਵੇਂ ਬਤੀਤ ਹੋ ਗਈ, ਮੇਰੀ ਪਤੀ ਨੂੰ ਪ੍ਰਸੰਨ ਨਾ ਕਰ ਸਕੇ।
ਪ੍ਰੇਮ ਪ੍ਰੇਮ ਸਹਿਜ ਮਨ ਅਨੰਦ ਧਰੋਰੀ,
ਫਿਰ ਉਹ ਸਖੀ ਨੇ ਕਿਹਾ ਵੀ ਤੂੰ ਤਾਂ ਗਲਤੀ ਕੀਤੀ ਹੈ, ਜਿਹੜਾ ਪਤੀ ਹੈ ਉਹਦੇ ਨਾਲ ਪ੍ਰੇਮ ਚਾਹੀਦਾ ਸੀ ਸੁਤੇ ਸਿੱਧ ਹੀ, ਤੇ ਮਨ ਦੇ ਵਿੱਚ ਆਨੰਦ ਧਰਦੀ ਤੂੰ ਜੇ ਉਹਨੂੰ ਪ੍ਰਸੰਨ ਕਰਦੇ।
ਪ੍ਰਭ ਮਿਲਵੇ ਕੀ ਲਾਲਸਾ ਤਾਤੇ ਆਲਸ ਕਹਾ ਕਰੋ ਰੇ,
ਜੇ ਪ੍ਰਭੂ ਰੂਪ ਰਾਜੇ ਨੂੰ ਪਤੀ ਨੂੰ ਮਿਲਣ ਦੀ ਲਾਲਸਾ, ਲਾਲਚ ਹੁੰਦਾ ਨਾ ਤੇਰੇ ਵਿੱਚ ਇੱਛਾ ਹੁੰਦੀ, ਤਾਂ ਫੇ ਆਲਸ ਕਿਉਂ ਕਰਦੀ ਤੂੰ, ਤੂੰ ਤਾਂ ਮੂਰਖ ਨਿਕਲ ਗਈ ਹੈ।
ਰਹਾਓ
ਅਸਾਈ ਦੇ ਕੇ ਫਰਮਾਉਂਦੇ ਆ ਜੇ
ਕਰਮ ਹੈ ਅੰਮ੍ਰਿਤ ਆਣ ਨਿਸਾਰਿਓ,
ਤੇ ਉਹ ਫੇਰ ਸਖੀ ਸਮਝਾਉਂਦੀ ਹੈ ਸਹੀ, ਕਹਿੰਦੀ ਦੇਖ ਮਹਾਰਾਣੀ ਤੇਰੇ ਨਾਲ ਤਾਂ ਸਿਕੰਦਰ ਵਾਲੀ ਹੋਈ ਜਿਹਦੇ ਹੱਥਾਂ ਦੇ ਵਿੱਚ ਅੰਮ੍ਰਿਤ ਤਾਂ ਮਿਲ ਗਿਆ ਸੀ ਉਹਨੂੰ, ਤੇ ਕਰਮ ਹੈ ਅੰਮ੍ਰਿਤ ਆਣ ਨਿਸਾਰਿਓ, ਉਹਨੇ ਅੰਮ੍ਰਿਤ ਨੂੰ ਆਪਣੇ ਹੱਥਾਂ ਵਿੱਚ ਨਿਸਾਰਿਓ ਪ੍ਰਾਪਤ ਕਰ ਲਿਆ ਸੀ।
ਫਿਸਰ ਗਯੋ ਭੂਮ ਪਰ ਡਾਰਿਓ,
ਪਰ ਉਹ ਖਿਸ ਗਿਆ ਉਹਦੇ ਹੱਥਾਂ ਚੋਂ, ਧਰਤੀ ਦੇ ਉੱਤੇ ਸੁੱਟ ਦਿੱਤਾ ਸੀ ਵਿਹੋ ਜਾਣ ਕੇ, ਕੁਨੀਰ ਜਾਣ ਕੇ। ਦੂਸਰੇ ਅਰਥ ਵਿੱਚ ਇਹਦਾ ਪੂਰਾ ਖੁੱਲ ਕੇ ਸਿਕੰਦਰ ਦੀ ਬਾਤ ਆ ਜਾਏਗੀ, ਇਹਦਾ ਪ੍ਰਮਾਣ ਦਿੱਤਾ ਹੈ। ਇਉਂ ਤੇਰੇ ਕੋਲੋਂ ਅੰਮ੍ਰਿਤ ਰੂਪ ਪਤੀ ਦੇ ਮਿਲਾਪ ਦੀ ਰਾਤ ਤਾਂ ਤੈਨੂੰ ਮਿਲ ਗਈ ਸੀ, ਪਰ ਤੇਰੇ ਕੋਲੋਂ ਸੌਣ ਕਰਕੇ ਤੇਰੇ ਹੱਥਾਂ ਦੇ ਚੋਂ ਰਾਤ ਨਿਕਲ ਗਈ ਹੈ।
ਸਾਧ ਮੋਹੇ ਲਾਦੀ ਅਹੰਕਾਰੇ,
ਤੇ ਅੱਗੇ ਹੁਣ ਦੱਸਦੇ ਨੇ, ਸਵਾਦਾਂ ਦੇ ਵਿੱਚ ਲੱਗੀ ਹੋਈ, ਗੋਲੀਆਂ ਦੀ ਖੇਡਾਂ ਦੇ ਵਿੱਚ ਮੋਹੀ ਗਈ, ਤੇ ਹੰਕਾਰ ਰਿਹਾ ਤੈਨੂੰ, ਹੰਕਾਰ ਦੇ ਵਿੱਚ ਫਿਰ ਤੂੰ ਹੋਣ ਕਰਕੇ ਪਤੀ ਦਾ ਸੁੱਖ ਨਹੀਂ ਮਾਣ ਸਕੀ।
ਦੋਸ ਨਾਹੀ ਪ੍ਰਭ ਕਰਣਾ ਹਾਰੇ,
ਮਹਾਰਾਜੇ ਨੂੰ ਦੋਸ ਨਹੀਂ ਹੈ ਰਾਣੀ, ਉਹਨੂੰ ਦੋਸ ਨਹੀਂ ਹੈ, ਪ੍ਰਭ ਕਰਨੇ ਹਾਰ ਨੇ ਤਾਂ ਇਹ ਪਤੀ ਪਤਨੀ ਦਾ ਇਸ ਤਰ੍ਹਾਂ ਦਾ ਸੰਯੋਗ ਬਣਾਇਆ ਤਾਂ ਤੂੰ ਲਾਭ ਨਹੀਂ ਉਠਾ ਸਕੀ। ਕਹਿੰਦੀ ਹੁਣ ਕੀ ਕਰਾਂ, ਹੁਣ ਦੱਸ ਦੇਣਗੇ।
ਸਾਧ ਸੰਗ ਮਿਟੇ ਭਰਮ ਅੰਧਾਰੇ,
ਕਹਿੰਦੀ ਸ੍ਰੇਸ਼ਟ ਸਖੀਆਂ ਜਿਹਨਾਂ ਦੇ ਵਿੱਚ ਸ੍ਰੇਸ਼ਟ ਗੁਣ, ਉਹਨਾਂ ਦੀ ਸੰਗਤ ਤੋਂ ਇਹ ਤੇਰਾ ਭਰਮ ਮਿਟ ਜੂਗਾ, ਤੇ ਇਸ ਕਰਕੇ ਜਿਹੜੇ ਅੰਧੇਰਾ ਸੀ ਭਾਵ ਅੰਧਕਾਰ ਸੀ ਅਗਿਆਨ ਦਾ, ਪਤੀ ਦੀ ਕਦਰ ਨਾ ਜਾਣੀ ਤੈ, ਤੇ ਇਸ ਕਰਕੇ ਇਹ ਭਰਮ ਮਿਟਦਾ ਹੀ ਉਹਨਾਂ ਦੇ ਜਿਹਨਾਂ ਨੂੰ ਸੁਹਾਗ ਦਾ ਆਨੰਦ ਮਾਣਿਆ, ਤੇ ਸੁਹਾਗਣਾ ਨੂੰ ਜਾ ਕੇ ਆਨੰਦ ਮਾਣਨ ਵਾਲੀਆਂ ਰਾਣੀਆਂ ਨੇ ਉਹ ਸਖੀ ਰੂਪ ਹੋ ਕਰਕੇ ਸਮਝਾਇਆ ਤੂੰ ਗਲਤੀ ਕੀਤੀ ਹੈ, ਗਲਤੀ ਨਹੀਂ ਸੀ ਕਰਨੀ ਚਾਹੀਦੀ।
ਨਾਨਕ ਮੇਲੀ ਸਿਰਜਣਹਾਰੇ,
ਜਦੋਂ ਉਸ ਦੇ ਵਿੱਚ ਇਹ ਗੁਣ ਆ ਗਏ ਜਾ ਗਿਆ ਜੀ, ਇਹ ਰਾਜੇ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਗਈ, ਰਾਜੇ ਨੇ ਆਪਣੇ ਨਾਲ ਉਸ ਮਹਾਰਾਣੀ ਨੂੰ ਉਹਦੀ ਗਲਤੀ ਬਖਸ਼ ਕੇ ਮੇਲ ਲਿਆ ਸੀ। ਇਹ ਤਾਂ ਹੈ ਦ੍ਰਿਸ਼ਟਾਂਤ। ਹੁਣ ਦਾਸ ਦ੍ਰਿਸ਼ਟਾਂਤ ਦੇ ਉੱਤਮ ਤੇ ਮੱਧਮ ਸਖੀ ਦਾ ਪ੍ਰਸੰਗ ਸੁਣੋ ਜੇ।
ਸੋਏ ਰਹੀ ਪ੍ਰਭ ਖਬਰ ਨਾ ਜਾਣੇ,
ਤੇ ਹੁਣ ਇਹਦੇ ਚ ਮਹਾਤਮਾ ਰੂਪ ਸਖੀ ਦੇ ਸੰਵਾਦ ਵਿੱਚ ਹੁਣ ਜਗਿਆਸੂ ਰੂਪ ਸਖੀ ਕਹਿੰਦੇ, ਹੇ ਮਹਾਤਮਾ ਜੀ, ਮੈਂ ਅਵਿਦਿਆ ਦੀ ਨੀਂਦ ਵਿੱਚ ਸੋਏ ਸੁੱਤੀ ਰਹਿ ਗਈ, ਤੇ ਪ੍ਰਭ ਪਰਮੇਸ਼ਰ ਜਿਹੜਾ ਹੈ ਉਹਦੇ ਸਿਮਰਨ ਦੀ ਖਬਰ ਨਾ ਜਾਣੀ, ਮੈਂ ਨਾ ਜਾਣਨਾ ਕੀਤੀ, ਮੈਂ ਜਾਣੀ ਨਾ ਸਿਮਰਨ ਦਾ ਮਹਾਤਮਾ ਨਾ ਜਾਣਿਆ।
ਭੋਰ ਭਇਆ ਬਹੁਰ ਪਛਤਾਨੇ,
ਜਦੋਂ ਕਾਲ ਰੂਪੀ ਭੋਰ ਦਿਨ ਚੜ ਗਿਆ, ਭਇਆ ਹੋ ਗਿਆ, ਬਹੁਰ ਮੁੜ ਕੇ ਪਛਤਾਨੀ ਪਛਤਾਤਾਪ ਕਰਦੀ ਰਹਿ ਜਾਵਾਂਗੀ, ਮੈਂ ਕਾਲ ਰੂਪੀ ਦਿਨ ਤਾਂ ਚੜ ਜਾਣਾ ਮਹਾਰਾਜ, ਕਿਰਪਾ ਕਰੋ ਮੇਰੇ ਤੇ।
ਪ੍ਰੇਮ ਸਹਿਜ ਮਨ ਅਨੰਦ ਧਰੋ ਰੇ,
ਰੀ ਹੇ ਜਗਿਆਸੂ ਰੂਪ ਸਖੀ, ਮਹਾਤਮਾ ਜੀ ਬੋਲੇ, ਪ੍ਰਹਿਪਤੀ ਪਰਮੇਸ਼ਰ ਦਾ ਪ੍ਰੇਮ ਪਿਆਰ ਧਾਰਨ ਕਰਕੇ ਸਹਿਜ ਸੁਭਾਵਕ ਹੀ ਮਨ ਹਿਰਦੇ ਦੇ ਵਿੱਚ ਅਨੰਦ ਅਨੰਦ ਧਰੋ ਧਾਰਨ ਕਰ ਲਿਆ। परमात्मा की बंदगी कर, प्रेम दे सहत बंदगी कर।
प्रभ मिलवे की लालसा ताते आलस कहा करो रे।
हेरी हे सखी, जे तेनू प्रभ परमेश्वर दे मिलन दी लालसा इच्छा है, फिर तुस परमेश्वर दे सिमरन भजन विच अमृत वेले उठण दे विच आलस दलिद्र कहां क्यों करो कर दी है, ए नहीं तेनू करना चाहिए। ते हुण हे सखी वेख, मैं तेनू हुण दृष्टांत द्वारा समझाउनी आ। महात्मा कहिंदे ने ਇਹਦੇ ਨਾਲ ਤੂੰ ਸੌਖਾ ਸਮਝ ਜਾਏਗੇ। ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੇ
ਕਰਮ ਹੈ ਅੰਮ੍ਰਿਤ ਆਣ ਨਿਸਾਰਿਓ।
ਤੇ ਜਿਵੇਂ ਸਿਕੰਦਰ ਆਜ਼ਮ ਜਿਹਦੇ ਕਰ ਹੱਥਾਂ ਦੇ ਮਹਿ ਵਿੱਚ ਅੰਮ੍ਰਿਤ ਆਵਿਹਾਤ ਨੂੰ ਆਣ ਲਿਆ ਕੇ ਨਿਸਾਰਿਓ ਪ੍ਰਾਪਤ ਕੀਤਾ ਸੀ, ਉਸਨੇ
ਫਿਸਰ ਗਯੋ ਭੂਮ ਪਰ ਡਾਰਿਓ।
ਬੁੱਕ ਭਰਿਆ ਸੀ ਪਰ ਭਾਗਾਂ ਵਿੱਚ ਨਾ ਹੋਣ ਕਰਕੇ ਅੰਮ੍ਰਿਤ ਦਾ ਭਰਿਆ ਬੁੱਕ ਉਹਦੇ ਹੱਥਾਂ ਵਿੱਚੋਂ ਖਿਸਰ ਨਿਕਲ ਗਿਆ, ਖਿਸਕ ਗਿਆ, ਨਿਕਲ ਗਿਆ ਹੈ। ਉਹਨੇ ਭੂਮ ਧਰਤੀ ਦੇ ਉੱਤੇ ਡਾਰਿਓ ਸੁੱਟ ਦਿੱਤਾ ਸੀ। ਉਹ ਕੀ ਸੀ? ਇਹ ਸਾਧ ਸੁਣਜੀ, ਇੱਕ ਸਿਕੰਦਰ ਆਜ਼ਮ ਹੋਇਆ, ਇਹ ਬਹੁਤ ਵੱਡਾ ਬਲੀ ਐਸਾ ਹੋਇਆ, ਉਹਨੇ ਸਾਰੀ ਦੁਨੀਆਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ। ਉਹਨੇ ਮਨ ਦੇ ਵਿੱਚ ਸੋਚਿਆ ਵੀ ਮੈਂ ਅਮਰ ਹੋ ਜਾਂ। ਆਵਿਹਾਤ ਕਹਿੰਦੇ ਨੇ ਮੁਸਲਮਾਨ, ਆਪਾਂ ਅੰਮ੍ਰਿਤ ਕਹਿੰਦੇ, ਭਾਲਦਾ ਪਹਾੜਾਂ ਨੂੰ ਚੀਰਦਾ ਹੋਇਆ, ਰਾਕਸ਼ਾਂ ਨਾਲ ਯੁੱਧ ਕਰਦਾ ਹੋਇਆ, ਸੱਪਾਂ ਦੇ ਕੁੰਡਾਂ ਨੂੰ ਸ਼ਸਤਰਾਂ ਨਾਲ ਕੱਟਦਾ ਹੋਇਆ ਲੰਘ ਗਿਆ। ਅੱਗੇ ਭਿਆਨਕ ਇੱਕ ਚੱਕਰ ਚੱਲ ਰਿਹਾ ਸੀ, ਜਿਹੜਾ ਵਿਦੇਸ਼ੀ ਵੀ ਉੱਥੇ ਆਉਂਦਾ ਉਹਦਾ ਸਿਰ ਵੱਢ ਦਿੰਦਾ ਸੀ ਚੱਕਰ ਉਹ। ਤੇ ਬਹੁਤ ਯਤਨ ਦੇ ਨਾਲ ਉਸ ਨੂੰ ਵੀ ਰੋਕ ਕੇ ਉਥੋਂ ਦੇਵਤਿਆਂ ਦੇ ਨਾਲ, ਫਿਰ ਅੱਗੇ ਦੇਵਤਿਆਂ ਨਾਲ ਜੰਗ ਹੋ ਗਿਆ, ਉਹਨਾਂ ਨੂੰ ਵੀ ਜਿੱਤ ਲਿਆ। ਫਿਰ ਉਹ ਆਵਿਹਾਤ ਦੇ ਕੁੰਡ ਤੇ ਪਹੁੰਚਿਆ, ਐਸੀ ਅਖਾਣ ਹੈ, ਉਹਦਾ ਪ੍ਰਮਾਣ ਦਿੱਤਾ ਮਹਾਰਾਜ ਨੇ। ਜਦੋਂ ਦੇਵਤਿਆਂ ਨੂੰ ਪਤਾ ਲੱਗਿਆ ਵੀ ਇਹ ਐਡਾ ਬਲੀ ਹੈ, ਇਹਨੇ ਤਾਂ ਸਾਰੀ ਦੁਨੀਆਂ ਜਿੱਤ ਲਈ ਹੈ, ਦੇਵਤਿਆਂ ਨੂੰ ਵੀ ਹਰਾ ਦਿੱਤਾ, ਰਾਕਸ਼ਾਂ ਨੂੰ ਵੀ ਹਰਾ ਦਿੱਤਾ, ਮਨੁੱਖ ਤਾਂ ਹੈ ਕਿਹਦੇ ਵਿਚਾਰੇ, ਜੇ ਇਹਨੇ ਅੰਮ੍ਰਿਤ ਪੀ ਲਿਆ ਇਹ ਅਮਰ ਹੋ ਜਾਊਗਾ। ਜਦੋਂ ਅਮਰ ਹੋ ਗਿਆ ਫਿਰ ਤਾਂ ਮਰਨਾ ਨਹੀਂ ਕਿਸੇ ਤੋਂ, ਇਹ ਸਾਨੂੰ ਦੁੱਖ ਦੇਊ, ਸਾਡਾ ਸਾਰਾ ਰਾਜ ਭਾਗ ਖੋਹ ਲੈਣਾ ਇਸਨੇ। ਇੰਦਰ ਨੇ ਸਭਾ ਲਗਾਈ, ਅਖੇ ਵੀ ਦੱਸੋ ਕੋਈ ਇਹਦਾ ਇੰਤਜ਼ਾਮ ਕਰਨ ਵਾਲਾ ਹੈ ਤੁਹਾਡੇ 'ਚ ਬਲੀ? ਸਾਰੇ ਨੀਵਿਆਂ ਪਾ ਗਏ, ਸਿਕੰਦਰ ਦੇ ਅੱਗੇ ਕਿਸੇ ਦਾ ਬਲ ਨਹੀਂ ਸੀ ਚੱਲਦਾ। ਉਸ ਵੇਲੇ ਜਦੋਂ ਇਹ ਮਰਦ ਨੀਵਿਆਂ ਪਾ ਗਏ, ਤੇ ਕਦੇ ਕਦੇ ਐਸਾ ਇਤਿਹਾਸ ਸਿਰਜਿਆ ਜਾਂਦਾ ਹੈ, ਜਦੋਂ ਵਿਦਾਵਾ ਲਿਖਣ ਵਾਲੇ ਵਿਦਾਵਾ ਲਿਖ ਕੇ ਤੇ ਮਾਈ ਭਾਗ ਕੌਰ ਵੀ ਨਿਤਰਿਆਈ ਸੀ ਨਾ, ਤੇ ਉੱਥੇ ਫਿਰ ਇਹਦੀਆਂ ਇੰਦਰ ਦੀਆਂ ਜਿਹੜੀਆਂ ਅਪਛਰਾਂ ਸੀ ਉਹਦੇ 'ਚ ਇਹਦੀ ਉਰਵਸੀ ਸੀ, ਉਹ ਕਹਿੰਦੀ ਵੀ ਮੈਂ ਤੁਹਾਡੀ ਮੁਸ਼ਕਲ ਹੱਲ ਕਰ ਸਕਦੀ, ਮੈਂ ਇਹਨੂੰ ਪੀਣ ਤੋਂ ਹਟਾ ਸਕਦੀ ਹਾਂ। ਆਵਿਹਾਤ ਕਹਿੰਦੇ ਵੀ ਜੇ ਆਵਿਹਾਤ ਨਾ ਪੀਵੇ ਫਿਰ ਆਪਣੀ ਜਿੱਤ ਹੈ। ਉਹ ਕਹਿੰਦੀ ਕੋਈ ਨਹੀਂ, ਮੈਂ ਕਰੂੰ ਇਹਦਾ ਇਲਾਜ। ਉਹ ਵਿਘਨ ਪਾਉਣ ਵਾਸਤੇ ਸਾਧ ਸਿੰਘ ਜੀ ਉਰਵਸੀ ਜਿਹੜੀ ਸੀ ਚੱਲ ਪਈ ਹੈ, ਉਹਨੇ ਆ ਕੇ ਮਾਇਆਵੀ ਸ਼ਕਤੀ ਨਾਲ ਗਿਲਜ ਦਾ ਰੂਪ ਧਾਰਨ ਕਰ ਲਿਆ, ਬਿਰਧ ਜੀ ਗਿਲਜ, ਲਿੱਸੀ ਜੀ, ਕਮਜ਼ੋਰ ਜੀ, ਜਿਵੇਂ ਖੂਨ ਏ, ਉਹਦੇ ਖੂਨ ਸੁੱਕਿਆ, ਲਹੂ ਤੇ ਪੀਕ ਵਗਦੀ ਹੈ ਤੇ ਖੰਭ ਰਹੇ ਨਹੀਂ ਕੋਈ ਵੀ, ਇਸ ਤਰ੍ਹਾਂ ਦਾ ਰੂਪ ਕਰਿਆਲ ਬਣਾ ਲਿਆ ਉਹਨੇ। ਉਹਦੇ ਕੋਲ ਕੁੰਡ ਦੇ ਕੋਲ ਜਾ ਕੇ ਬਹਿ ਗਈ, ਕਿਉਂਕਿ ਉੱਥੇ ਉਹਨੇ ਪੀਣਾ ਤਾਂ ਉੱਥੇ ਹੀ ਸੀ ਆ ਕੇ। ਤੇ ਉਸ ਵੇਲੇ ਜਿਸ ਵੇਲੇ ਸਿਕੰਦਰ ਉੱਥੇ ਪਹੁੰਚਿਆ, ਮਹਾਰਾਜ ਸਾਹਿਬ ਜੀ ਨੇ ਦਸਮ ਗ੍ਰੰਥ ਦੇ ਵਿੱਚ ਇਹ ਸਾਰੀ ਚਰਿਤਰਾਂ ਦੇ ਵਿੱਚ ਕਥਾ ਆਉਂਦੀ ਹੈ ਸਾਰੀ, ਉੱਥੇ ਪੂਰੀ ਸਾਰੀ ਖੋਲ੍ਹ ਕੇ ਲਿਖੀ ਹੈ। ਪਹਿਲਾਂ ਅੜੇਲੀ ਦੇ ਵਿੱਚ ਮਹਾਰਾਜ ਸਾਹਿਬ ਨੇ ਛੰਦ ਹੁੰਦਾ ਇਹ, ਉਹਦੇ 'ਚ ਉਚਾਰਨ ਕੀਤਾ, ਰੰਭਾ ਨਾਮ ਅਪਸਰਾਂ ਦਈ ਪਠਾਏ ਕੈ, ਬਿਰਧ ਰੂਪ ਖਗ ਕੋਤਰ ਬੈਠੀ ਆਏ ਕੈ। ਇਹ ਬਿਰਧ ਰੂਪ ਧਾਰਨ ਕਰਕੇ ਨਾ ਪੰਛੀ ਦਾ ਰੂਪ ਗਿਲਜ ਦਾ ਧਾਰ ਕੇ ਬਹਿ ਗਏ। ਏਕ ਪੰਖ ਤਨ ਰਹਿਓ ਨਾ ਤਾਂ ਕੋ ਜਾਣੇ, ਹਾਂ ਜਾਂ ਤਨ ਰਹਿਓ ਨਾ ਜਾਏ, ਕਿਰਨਾ ਜੇ ਠਾਣੇ। ਇਹ ਦਸਮ ਦੀ ਬਾਣੀ ਵਿੱਚ ਹੈ। ਜਦੋਂ ਸਿਕੰਦਰ ਆ ਕੇ ਬੁੱਕ ਭਰ ਲਿਆ, ਉਸਨੇ ਪੀਣ ਲੱਗਾ, ਉਹਨੇ ਉਸ ਮੌਕੇ ਪਹਿਲਾਂ ਕੁਛ ਨਹੀਂ ਕਰਿਆ, ਉਸ ਮੌਕੇ ਨਾ ਖਿੜਖਿੜ ਕਰਕੇ ਹੱਸਣ ਲੱਗ ਗਈ। ਹੁਣ ਗਿਲਜ ਥੋੜ੍ਹੀ ਹੱਸਦੀ ਹੁੰਦੀ ਹੈ, ਉਹ ਤਾਂ ਬਨਾਵਟੀ ਰੂਪ ਬਣਾਇਆ ਸੀ ਉੱਪਰੋਂ, ਉਹ ਉਰਵਸੀ ਹੱਸੀ। ਜਦੋਂ ਹੱਸਣ ਦੀ ਆਵਾਜ਼ ਆਈ, ਸਿਕੰਦਰ ਉਹਦੇ ਵਿੱਚ ਭਰਮ ਪੈ ਗਿਆ। ਉਹਨੇ ਕਿਹਾ ਨੀਚ ਗੀਤ, ਅਤੇ ਤੂੰ ਕੋੜ ਤੇਰੇ ਚੱਲਦਾ ਹੋਇਆ ਹੈ, ਅਤੇ ਤੈਨੂੰ ਹਾਸਾ ਕਾਹਦਾ ਆ ਗਿਆ, ਇੱਥੇ ਵਿਆਹ ਰੱਖਿਆ ਹੋਇਆ ਕਿਸੇ ਦਾ ਜਿਹੜਾ ਤੂੰ ਹੱਸਦੀ ਹੈ। ਅਤੇ ਉਸ ਵੇਲੇ ਕਹਿੰਦਾ ਮੈਂ ਬੜੀਆਂ ਔਕੜਾਂ ਸਹਾਰ ਕੇ ਆ ਵਿਹਾਰ ਦੇ ਪੀਣ ਲੱਗਾ, ਅਤੇ ਤੂੰ ਹੱਸਣ ਦਾ ਤੇਰਾ ਕੀ ਕਾਰਨ ਹੈ? ਉਹ ਕਹਿਣ ਲੱਗੀ, ਕਹਿੰਦੇ ਪੀ ਲੈ ਜਲਦੀ ਦੇ ਕੇ ਪੀ ਲੈ, ਮੈਂ ਬੜੀ ਖੁਸ਼ ਹਾਂ। ਉਹ ਕਹਿੰਦੇ ਕੀ ਗੱਲ ਵੀ ਤੂੰ ਇਸ ਤਰ੍ਹਾਂ ਕਿਉਂ ਕਹਿੰਦੀ ਹੈ? ਕਹਿੰਦੀ ਜੇ ਮੈਂ ਤੈਨੂੰ ਦੱਸਦਾ ਫਿਰ ਨਹੀਂ ਪੀ ਸਕੇਗਾ, ਪਹਿਲਾਂ ਪੀ ਲੈ, ਬਾਅਦ ਦੇ ਵਿੱਚ ਦੱਸੂੰ ਤੈਨੂੰ। ਉਹ ਕਹਿੰਦਾ ਨਾ, ਪਹਿਲਾਂ ਦੱਸ। ਉਹ ਕਹਿਣ ਲੱਗੀ ਵੀ ਬਹੁਤ ਦੇਰ ਤੋਂ ਮੈਂ ਇਕੱਲੀ ਹੋ ਸੀ ਇੱਥੇ, ਵੀ ਹੁਣ ਮੈਂ ਤਾਂ ਖੁਸ਼ ਹੋਈ ਹਾਂ ਵੀ ਮੇਰਾ ਇੱਕ ਸਾਥੀ ਹੋਰ ਆ ਗਿਆ। ਅਖੇ ਮੈਂ ਤੇਰਾ ਸਾਥੀ ਕੀ ਹਾਂ? ਤੂੰ ਗਿਲਜ, ਮੈਂ ਐਡਾ ਵੱਡਾ ਸੂਰਮਾ। ਉਹ ਕਹਿੰਦੀ ਆ ਵਿਹਾਤ ਪੀਣ ਦਾ ਭਾਵ ਕੀ ਹੁੰਦਾ ਹੈ? ਇਹਦਾ ਮਤਲਬ ਤਾਂ ਵੀ ਅਮਰ ਹੋ ਜਾਈਦਾ ਹੈ, ਫਿਰ ਮਰੀਦਾ ਨਹੀਂ ਨਾ? ਉਹ ਕਹਿੰਦਾ ਹਾਂ। ਕਹਿੰਦੀ ਮੈਂ ਵੀ ਇਹ ਖੋਟਾ ਪਾਣੀ ਇਹੀ ਸਮਝ ਕੇ ਪੀਤਾ ਸੀ ਜਿਵੇਂ ਤੂੰ ਪੀ ਰਿਹਾ। ਅਮਰ ਹੋਣ ਵਾਸਤੇ ਮੈਂ ਪੀ ਲਿਆ, ਮੇਰੇ ਸਰੀਰ ਦੀ ਹਾਲਤ ਦੇਖ ਲੈ, ਹੁਣ ਮੈਂ ਇਕੱਲੀਆਂ, ਆਪਾਂ ਦੋਨੇ ਹੋ ਜਾਵਾਂਗੇ, ਇਸ ਕਰਕੇ ਹਾਲਤ ਤੇਰੀ ਵੀ ਇਹੀ ਹੋਣੀ ਹੈ। ਮਹਾਰਾਜ ਸਾਹਿਬ ਜੀ ਲਿਖਦੇ ਆ ਦੋਹਰੇ ਦੇ ਵਿੱਚ, ਕਹਿੰਦੇ ਉਹਨੇ ਬੋਲ ਕੇ ਕੀ ਕਿਹਾ? ਕਹਿੰਦੇ ਪੱਚ ਏਕ ਤਨ ਨਾ ਰਹਿਓ, ਰਗਤ ਨਾ ਰਹਿਓ ਸਰੀਰ, ਤਨ ਨਾ ਛੁੱਟ ਦੁੱਖ ਸੌ ਜੀਅਤ, ਜਬ ਤੇ ਪੀਓ ਕੁਨੀਰ। ਇਹ ਖੁੱਟਾ ਪਾਣੀ ਪੀਤਾ ਮੈਂ, ਇਹਦੇ ਕਰਕੇ ਮੇਰੀ ਹਾਲਤ ਹੋ। ਫਿਰ ਅੱਗੇ ਮਹਾਰਾਜ ਨੇ ਚੌਕੀ ਉਚਾਰਨ ਕੀਤਾ, ਭਲਾ ਪਿਓ ਅੰਮ੍ਰਿਤ ਜਹਿ ਪੀਐ, ਹਮਰੀ ਭਾਂਤ ਬਹੁਤ ਦਿਨ ਜੀਐ। ਸੁਣ ਕੇ ਬਚਨ ਸਿਕੰਦਰ ਡਰਿਓ, ਪੀਅਤ ਹੋ ਤੋ ਮਦ ਪਾਨ ਨਾ ਕਰਿਓ। ਹੱਥਾਂ ਦੇ ਵਿੱਚ ਰਹਿ ਗਿਆ ਕਲਗੀਧਰ ਪਾਤਸ਼ਾਹ, ਕਹਿੰਦੇ ਉਹ ਸਿੱਟ ਦਿੱਤਾ ਉਸੇ ਕਰਕੇ। ਉਸੇ ਗੱਲ ਨੂੰ ਲੈ ਕੇ ਮਹਾਰਾਜ ਕਹਿੰਦੇ ਕਰਮੈ ਅੰਮ੍ਰਿਤ ਆਨ ਨਿਸਾਰਿਓ, ਖਿਸਰ ਗਿਓ ਭੂਮ ਪਰ ਡਾਰਿਓ, ਸਿੱਟ ਦਿੱਤਾ ਹੈ। ਤੇ ਇਸ ਕਰਕੇ ਸਾਧ ਸਿੰਘ ਜੀ ਉਹਨੇ ਕਿਹਾ ਸੀ ਵੀ ਮੇਰੇ ਸਰੀਰ ਦਾ ਇੱਕ ਵੀ ਖੰਭ ਨਹੀਂ ਰਿਹਾ, ਆ ਮੈਂ ਕਨੀਰ ਪੀਣ ਕਰਕੇ ਮੇਰੀ ਹਾਲਤ ਹੋਈ, ਸਰੀਰ ਮੇਰਾ ਸੁੱਕ ਗਿਆ, ਪੀਕ ਮੇਰੇ ਵਗਦੀ ਹੈ, ਇਹ ਵਾਸਤੇ ਵਿਚਾਰ ਲੈ। ਇਹ ਸੁਣ ਕੇ ਅੰਮ੍ਰਿਤੋਂ ਨੇ ਛੱਡ ਦਿੱਤਾ। ਸਤਿਪੁਰਸ਼ਾਂ ਨੇ ਕਿਹਾ ਸਾ ਸਿਕੰਦਰ ਢੂੰਡੇ ਆ ਬੇਹਾਤ ਨੂੰ, ਫਿਰਦਾ ਵਿੱਚ ਪਹਾੜਾਂ ਦਿਨ ਤੇ ਰਾਤ ਨੂੰ, ਪੀਤੋਸ ਨਾਹੇ ਪਿਆਲਾ ਆਪਣੇ ਦਸਤ ਭਰ, ਵਜ਼ੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਾ ਇੰਜ ਕਰ। ਵਜ਼ੀਦ ਜੀ ਦੀ ਰਚਨਾ। ਇਸ ਕਰਕੇ ਇਹ ਤਾਂ ਸੀ ਦ੍ਰਿਸ਼ਟਾਂਤ, ਹੁਣ ਇਹਦੇ ਵਿੱਚ ਅੰਤਰੀ ਭਾਵ ਕੀ ਹੈ? ਇਹ ਜਿਹੜਾ ਜੀਵ ਹੈ ਇਹੀ ਸਿਕੰਦਰ ਦੀ ਨਿਆਈ ਹੈ, ਇਹ ਹੁਣ ਸਮਝਣ ਦੀ ਲੋੜ ਹੈ, ਕਿਉਂਕਿ ਇੱਥੇ ਤੱਕ ਤਾਂ ਬਾਹਰ ਦੀ ਕਹਾਣੀ ਸੀ। ਇਹ ਜੀਵ ਪੰਜਾਂ ਕੋਸ਼ਾਂ ਰੂਪ ਪਹਾੜ ਨੂੰ ਲੰਘ ਕੇ, ਪਹਿਲਾਂ ਤਾਂ ਇਹੀ ਲੰਘਣੇ ਔਖੇ ਨੂੰ, ਅੰਨਮੈ ਕੋਸ਼, ਪ੍ਰਾਣਮੈ ਕੋਸ਼, ਮਨੋਮੈ ਕੋਸ਼, ਵਿਗਿਆਨਮੈ ਕੋਸ਼, ਆਨੰਦਮੈ ਕੋਸ਼, ਪਹਿਲਾਂ ਤਾਂ ਇਹੀ ਲੰਘਣੇ ਔਖੇ ਨੇ। ਇਹਨਾਂ ਪੰਜੇ ਇਹ ਪਹਾੜਾਂ ਦੀ ਨਿਆਈ ਹੈ, ਇਹਨਾਂ ਨੂੰ ਲੰਘ ਕੇ ਇੰਦਰੀਆਂ ਰੂਪ ਦੇਵਤਿਆਂ ਨੂੰ ਦਮਨ ਕਰਨ ਵਾਸਤੇ ਫਿਰ ਦੇਵਤਿਆਂ ਨਾਲ ਜੰਗ ਕਰਨਾ ਪਿਆ, ਜਿਵੇਂ ਉਹਨੂੰ ਸਿਕੰਦਰ ਨੂੰ ਇੰਦਰੀਆਂ ਨਾਲ ਲੜਨਾ, ਫਿਰ ਇਹਨਾਂ 'ਤੇ ਜਿੱਤ ਪ੍ਰਾਪਤ ਕਰਨੀ ਕਿਤੇ ਸੌਖੀ ਜੀ ਬਾਤ। ਸ਼ਬਦ ਸਪਰਸ਼ ਰੂਪ ਆਦਿ ਵਿਸ਼ਿਆਂ ਰੂਪ ਇਹਨਾਂ ਰਾਕਸ਼ਾਂ ਨੂੰ ਦਬਾ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿਕਾਰਾਂ ਰੂਪੀ ਸੱਪਾਂ ਦੇ ਕੁੰਡ ਨੂੰ ਕੱਟ ਕੇ, ਅਤੇ ਫਿਰ ਮਨ ਰੂਪੀ ਚੱਕਰ ਚੱਲ ਰਿਹਾ, ਫਿਰ ਉਹ ਨੇੜੇ ਨਹੀਂ ਆਉਣ ਦਿੰਦਾ। ਜਿਹੜੇ ਸ਼ੁਭ ਸੰਕਲਪ ਨੇ ਉਹ ਵਿਦੇਸ਼ੀ ਜਾਣ ਕੇ ਨੇੜੇ ਨਹੀਂ ਆਉਣ ਦਾ, ਨਾਮ ਦੇ ਸੰਕਲਪ ਨੂੰ ਸਵੀਕਾਰ ਨਹੀਂ ਕਰਦਾ, ਚੱਕਰ ਚੱਲ ਰਿਹਾ। ਉਹਨੂੰ ਰੋ ਕੇ ਆਤਮ ਆਨੰਦ ਰੂਪੀ ਆਵਿਹਾਰ ਦੇ ਕੁੰਡ ਤੇ ਪਹੁੰਚ ਗਿਆ। ਜਦੋਂ ਫਿਰ ਗਿਲਜ ਦੀ ਨਿਆਈ ਕੌਣ ਹੈ? ਕਬੁੱਧੀ ਖੋਟੀ ਬੁੱਧ, ਜੋ ਵਿਵੇਕ ਤੇ ਬੈਰਾਗ ਦੇ ਖੰਭਾਂ ਤੋਂ ਹੀਣੀ ਹੈ। ਬੈਰਾਗ ਵਿਵੇਕ ਦੇ ਖੰਭ ਨਹੀਂ ਹੈ, ਜਿਸ ਕਰਕੇ ਪਾਪਾਂ ਰੂਪੀ ਪਾਕ ਪਈ ਹੋਈ ਹੈ। ਕਬੁੱਧੀ ਨੇ ਆਪਣਾ ਪ੍ਰਭਾਵ ਪਾ ਕੇ ਇਸ ਦੇ ਅੰਦਰ ਮਿਥਿਆ ਦ੍ਰਿਸ਼ਟੀ ਪੈਦਾ ਕਰ ਦਿੱਤੀ। ਜੇਕਰ ਆਤਮ ਆਨੰਦ ਪ੍ਰਾਪਤ ਕਰ ਲਿਆ ਤਾਂ ਫਿਰ ਮੁਕਤ ਹੋ ਜਾਵਾਂਗੇ, ਇਸ ਕਰਕੇ ਸੁੱਖ ਕਿਵੇਂ ਭੋਗਾਂਗੇ? फिर सुख नहीं मैनू लैने संसार दे। इउं मन बुद्ध रूपी हत्थां विच प्राप्त होया आत्मनंद रूपी आभ्यात कुबुद्धि करके ग्रहण ना हो सकया। यह है इहदा भाव। इस प्रकार पूर्वले निष्काम कर्मां करके मनुखा जन्म हथ विच प्राप्त होया, भाव यह जन्म द्वारा परमेश्वर की प्राप्ति होनी सी, पर मनुखा जन्म विषयां रूप भूम धरती दे विच सुट दिता। मेरा मन बेमुख हो रूपी खिसक गया है।
साध मोहे लादी अहंकार।
हे सखीए, सारी सृष्टि जां तां खाण पीण दे साद स्वादां उहनां स्वादां दे विच लगी हुई, जां संबंधियां आदि दे मोह दे विच लगी। गल्लां तां दो ही ने, खाण पीण भोगण दा स्वाद है जां फिर संबंधियां दा मोह है। जिंदगी बर्बाद इहदे विच ही। इस करके ये मोह दे अपने जां फिर देह का अहंकार अभिमान ये लादी लद्दी हुई है। यह चीजां तिनक देह का अहंकार दे लद्दी हुई है, तो स्वादा दे लद्दी हुई है, परिवार के मोह दे लद्दी हुई। इस प्रकार की हालत है।
दोष नाही प्रभ करणे हारे।
करणे हारे कौन है? परमेश्वर वाहिगुरु जो उत्पत्ति पैदा करन वाला संसार नू, वो पैदा करन वाले ते जो प्रभ परमेश्वर है उहदे विच वही कोई दोष नहीं है। दोष तां साडा है जिन्हें इन्हां बकारां दे विच अपनी देह गाल रही है।
साध संग मिटे भरम अंधारे।
ते हुण उत्तम सिखी ने जदों साध संगत, यानी साध संगत दा अर्थ ही साध संगत, श्रेष्ठ जना की संगत, साध नाम निर्मलता के कर्म उन्हां दी संग संगत विच आउणा कीता, ते सरूप दा जिहड़ा भरम सी संसार अते अग्ञानता दे अंधारे जिहड़े हनेरा सी अंधकार सी अग्ञान दा, ओ मिट जांदे हन।
नानक मिली सृजन हारे।
ते सतगुरु जी कथन करदे हन उदों सृजन हारे संसार दे रचण वाले परमेश्वर ने अपने स्वरूप च मेली उन्हूं मेल लेना कीता है। वो इउं मेल लैंदा है जदों ये अवस्था च होवे।
आसा महला पंजवा।
आसा राग दे अंदर महाराज साहिब जी अगे शब्द उच्चारण करदे है जी।
चरण कमल की आस प्यारे।
हे प्यारे, हे प्यारे परमेश्वर, जिन्हां नूं तेरे चरणा कमलां दी आस इच्छा उम्मीद ये लगी हुई है, ते उन्हां नूं तां देख के फिर
जम कंकर नस गए विचारे।
जमदूत विचारे दूरों ही नठ जांदे ने देख के। इह तां रब दी प्रीति वाला है जिहड़ा जम, ते इहनां दा धर्म दा कंकर दास है, जां कंकर रोड़ां दी नहीं है, रोड़ चुभ के दुख दिंदे है, उह जम ऐं दुख दिंदा है, सजा दा सजा रूप दुख दिंदा है, उह नस गए दौड़ गए। इस करके जम कंकर नस गए विचारे, उन्हां बेचारे विचारवाना दे कोलों जमां दे दूत नस जांदे, नेड़े नहीं आउंदे हन।
तू चित आवहै तेरी माया।
हे महाराज, तेरी तुहाडी माया कृपा दृष्टि हुंदी है जदों, ते जदों तुसीं कृपा करदे हो तदों तुसीं फिर चित चेते आउंदे हो महाराज।
सिमरत नाम सगल रोग खया।
तुहाडे नाम सिमरन करके अग्ञान आदिक दा सगल सारा रोग दुख जिहड़ा सी खै नाश हो गया है।
रहाओ
अस्थाई देख के महाराज साहिब जी फरमान करदे हन जी।
अनक दुख देव है अवरा को।
हे महाराज, ये जिहड़े जमदूत हैं अवरा होरना नूं, ते उहनां नूं तां बहुत अनक बहुत तरह दे अलग अलग किस्म दियां सजावां दुख कष्ट देव है देंदे हन।
बहुत ना साक है जान तेरे को।
पर तेरे तुहाडे जन सेवकां दे ताईं इह अपड नहीं सकदे हैं, नेड़े नहीं आउंदे हन।
दरस तेरे की प्यास मन लागी।
हे महाराज, जिन्हां गुरमुखां नूं मन हिरदे विच तेरे तुहाडे दरस नाम दर्शनां दी प्यास लगी है, त्रेह लगी है, लोड़ पैदा होगी कि वाहिगुरु नूं मिलना है।
सहज आनंद वसै बैरागी।
ओ संसार तों बैरागी उपराम होके सहज ज्ञान दे सहत आनंद स्वरूप विच ਬਸੈ ਬਸਦੇ ਹਨ।
ਨਾਨਕ ਕੀ ਅਰਦਾਸ ਸੁਣੀਜੈ।
ਸਤਿਗੁਰੂ ਜੀ ਕਥਨ ਕਰਦੇ ਨੇ ਸਾਡੇ ਜਨਾਂ ਦੀ ਅਰਦਾਸ ਬੇਨਤੀ ਸੁਣੀਜੈ। ਮਹਾਰਾਜ ਸੁਣ ਲਓ ਹੁਣ ਤਾਂ, ਬਹੁਤ ਜਨ ਵਿਸਰੇ ਥੇ ਮਾਧੋ, ਇਹ ਜਨਮ ਤੁਮਾਰੇ ਲਈ, ਹੁਣ ਤਾਂ ਮਹਾਰਾਜ ਬੇਨਤੀਆਂ ਸੁਣ ਲੋ।
ਕੇਵਲ ਨਾਮ ਹਿਰਦੇ ਮਹਿ ਦੀਜੈ।
ਮਹਾਰਾਜ ਸਾਨੂੰ ਹੁਣ ਕੁਛ ਨਹੀਂ ਚਾਹੀਦਾ, ਹੋਰ ਗੱਲ ਸਮਝ ਆ ਗਈ ਕਿ ਨਾਮ ਤੋਂ ਬਿਨਾ ਕੁਛ ਵੀ ਨਾਲ ਨਹੀਂ ਜਾਣ ਵਾਲਾ। ਸਿਰਫ ਆਪਣਾ ਨਾਮ ਹਿਰਦੇ ਹਿਰਦੇ ਦੇ ਵਿੱਚ ਦੀਜਾ ਦੇਣਾ ਕਰੋ ਮਹਾਰਾਜ, ਕਿਰਪਾ ਕਰੋ। ਸਤਿਗੁਰ ਪਾਸ ਬੇਨੰਤੀਆਂ, ਮਿਲੇ ਨਾਮ ਆਧਾਰਾ। ਮਹਾਰਾਜ ਇਹ ਦਿਓ, ਨਾਮ ਦੀ ਕਿਰਪਾ ਕਰ ਦਿਓ।
ਆਸਾ ਮਹੱਲਾ ਪੰਜਵਾਂ।
ਪੰਜਵੇਂ ਪਾਤਸ਼ਾਹ ਹੁਣ ਆਸਾ ਰਾਗ ਦੇ ਅੰਦਰ ਅੱਗੇ ਸ਼ਬਦ ਉਚਾਰਨ ਕਰਦੇ ਹਨ। ਇਹਦੇ ਵਿੱਚ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਜੰਜਾਲ ਮਿਟਣ ਤੋਂ ਤ੍ਰਿਪਤੀ ਹੁੰਦੀ ਹੈ, ਪ੍ਰਭੂ ਕਿਵੇਂ ਕਿਰਪਾਲ ਹੁੰਦਾ ਉਹ ਦੱਸਣਗੇ।
ਮਨ ਤ੍ਰਿਪਤਾਨੋਂ ਮਿਟੇ ਜੰਜਾਲ।
ਤੇ ਜਿਸ ਵੇਲੇ ਕਹਿੰਦੇ ਮਨ ਤ੍ਰਿਪਤਾਨੋਂ, ਮਨ ਦੀ ਸੰਤੁਸ਼ਟਤਾ ਕਿਵੇਂ ਹੁੰਦੀ ਹੈ? ਮਨ ਉਦੋਂ ਤ੍ਰਿਪਤ ਹੋਏਗਾ ਜਦੋਂ ਜੰਜਾਲ ਮਿਟਣਗੇ। ਜੰਜਾਲ ਕੀ ਨ? ਜਕੜਨ ਵਾਲੀ ਸ਼ਕਤੀ ਦਾ ਨਾਮ ਜੰਜਾਲ ਹੈ। ਸੰਗਲ ਪੈ ਗਿਆ ਪੈਰਾਂ 'ਚ, ਹੱਥਾਂ 'ਚ ਲੱਗ ਗਿਆ, ਬੇੜੀਆਂ ਪੈ ਗਈਆਂ। ਤਾਂ ਜੇ ਪੰਛੀ ਨੂੰ ਫਸਾਉਣ ਵਾਸਤੇ ਜੰਜਾਲ ਕੀ ਆ? ਜਾਲ। ਜਾਲ ਨੂੰ ਜੰਜਾਲ ਕਹਿੰਦੇ ਨੇ ਜਿਹੜਾ ਅਧੀਨ ਕਰ ਲਵੇ। ਅਤੇ ਜਿਸ ਵੇਲੇ ਮਿਟੇ ਜੰਜਾਲ, ਅਤੇ ਉਸ ਵੇਲੇ ਸਾਡਾ ਮਨ ਹਿਰਦਾ ਲੋਕ ਪ੍ਰਲੋਕ ਦੇ ਪਦਾਰਥਾਂ ਵੱਲੋਂ ਜਦੋਂ ਤ੍ਰਿਪਤਾਨ ਨੂੰ ਰੱਜ ਗਿਆ, ਮਨ ਤ੍ਰਿਪਤਾਨ ਨੂੰ ਉਧਰੋਂ ਸੰਤੁਸ਼ਟ ਹੋ ਗਿਆ, ਹੰਗਤਾ ਮਮਤਾ ਦੇ ਜੰਜਾਲ, ਜੰਮਣ ਮਰਨ ਦੇ ਜੰਜਾਲ, ਇਹ ਬੰਧਨ ਮਿਟੇ, ਨਾਸ ਹੋ ਗਏ।
ਪ੍ਰਭ ਆਪਣਾ ਹੋਇਆ ਕਿਰਪਾਲ।
ਜਦੋਂ ਆਪਣਾ ਪ੍ਰਭੂ ਵਾਹਿਗੁਰੂ ਕਿਰਪਾਲ ਕਿਰਪਾਲੂ ਹੋਇਆ, ਵਾਹਿਗੁਰੂ ਦੇ ਕਿਰਪਾਲੂ ਹੋਣ ਦੇ ਨਾਲ ਐਸੀ ਫਿਰ ਕਿਰਪਾ ਹੁੰਦੀ ਹੈ, ਤਾਂ ਜੰਜਾਲ ਟੁੱਟਦੇ ਹੈ, ਤਾਂ ਫਿਰ ਮਨ ਸੰਤੁਸ਼ਟ ਹੁੰਦਾ, ਨਹੀਂ ਤਾਂ ਮਨ ਲੱਗੇ ਹੀ ਰਹਿੰਦਾ ਤ੍ਰਿਸ਼ਨਾ ਚ।
ਸੰਤ ਪ੍ਰਸਾਦ ਭਲੀ ਬਣੇ।
ਸੰਤ ਸ਼ਾਂਤ ਆਤਮਾ, ਮਹਾਂਪੁਰਖਾਂ ਦੇ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਕੇ ਸਾਡੀ ਜ਼ਿੰਦਗੀ ਭਲੀ ਚੰਗੀ ਸੋਹਣੀ ਬਣੀ ਬਣੀ ਹੈ। ਤੋ ਇਸ ਕਰਕੇ ਸਤਪੁਰਸ਼ਾਂ ਦੇ ਅੰਦਰ ਬਹੁਤ ਇਹ ਇਸ ਤਰ੍ਹਾਂ ਦੀਆਂ, ਕਿਉਂਕਿ ਪਰਮੇਸ਼ੁਰ ਦਾ ਸਰੂਪ ਇਹ ਹੋਏ ਹੋਏ ਹੁੰਦੇ ਨੇ, ਉਹਨਾਂ ਦੇ ਵਿੱਚ ਇਹ ਸਮਰੱਥਾ ਹੈ ਕਿ ਜਿਹਦਾ ਨਾਮ ਨਾ ਚੱਲਦਾ ਹੋਵੇ ਉਹ ਆਪਣੀ ਸ਼ਕਤੀ ਦੁਆਰਾ ਚਲਾ ਦਿੰਦੇ। ਬਾਬਾ ਰਾਮ ਸਿੰਘ ਜੀ, ਉਹਨਾਂ ਦੇ ਵਿੱਚ ਵੀ ਰਿੱਧੀ ਸਿੱਧੀ ਦਾ ਬਲ ਕੁਛ ਸੀ ਅਤੇ ਇਕਾਗਰਤਾ ਜਦੋਂ ਬਣ ਗਈ। ਇੱਕ ਉਹ ਪ੍ਰੇਮੀ ਆਇਆ ਸੀ ਉਹਨਾਂ ਦੇ ਕੋਲ, ਕਹਿੰਦਾ ਮਹਾਰਾਜ ਨਾਮ ਨਹੀਂ ਚੱਲਦਾ। ਅਤੇ ਉਹਨਾਂ ਨੇ ਗੁਰੂ ਨਾਨਕ ਦਾ ਧਿਆਨ ਤਰਕੇ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ, ਸੰਗੀ ਹੈ ਸਾਡਾ। ਅਤੇ ਉਹਨਾਂ ਨੇ ਜਿਹੜੀ ਉਹਨਾਂ ਦੇ ਵਿੱਚ ਸ਼ਕਤੀ ਪਰਮੇਸ਼ੁਰ ਨੇ ਇੰਨੀ ਕੁ ਦਿੱਤੀ ਸੀ ਸਮਰੱਥਾ, ਜਿਹਦੇ ਕੋਲ ਧਨ ਹੁੰਦਾ ਹੈ ਉਹ ਫਿਰ ਕਿਸੇ ਗਰੀਬ ਦਾ ਧੰਦਾ ਸਾਰਨ ਵਾਸਤੇ ਉਹ ਬਿਨਾਂ ਹੀ ਉਹਦੇ ਮਿਹਨਤ ਕਰੇ, ਕਹਿੰਦਾ ਲੈ ਵੀ ਤੂੰ ਕੋਈ ਨਹੀਂ ਤੰਗ ਨਾ ਹੋ, ਆਹ ਲੈ ਜਾ ਮੇਰੇ ਕੋਲ। ਇਸੇ ਤਰ੍ਹਾਂ ਉਹਨਾਂ ਨੇ ਕਿਰਪਾ ਕਰ ਦਿੱਤੀ। 3 ਸਾਲ ਨਾਮ ਚੱਲਦਾ ਰਿਹਾ ਉਹਦੇ ਗੁਰਮੁਖ ਦੇ। 3 ਸਾਲ ਬਾਅਦ ਫੇਰ ਆ ਗਿਆ, ਕਹਿੰਦਾ ਮਹਾਰਾਜ ਹੁਣ ਫੇਰ ਰੁਕ ਗਿਆ। ਉਹ ਹੱਸ ਕੇ ਕਹਿੰਦੇ ਹੁਣ ਮੇਰੀ ਉਹ ਕਮਾਈ ਖਾਣੀ ਆ ਸਾਰੀ ਜ਼ਿੰਦਗੀ, 3 ਸਾਲ ਮੈਂ ਤੇਰਾ ਨਾਮ ਚਲਾ ਦਿੱਤਾ ਗੁਰੂ ਨਾਨਕ ਦੀ ਕਿਰਪਾ ਨਾਲ, ਹੁਣ ਤੂੰ ਆਪ ਕਰ, ਮੈਂ ਵੀ ਤਾਂ ਆਪਣੀ ਕਮਾਈ ਕਰਕੇ ਹੀ ਚਲਾਇਆ ਨਾਮ, ਇਹ ਤੈਨੂੰ ਦੱਸਿਆ ਵੀ ਨਾਮ ਦੀ ਇੰਨੀ ਸਮਰੱਥ, ਤੂੰ ਆਪਣਾ ਆਪ ਨਹੀਂ ਕਰ ਸਕਦਾ। ਹੁਣ ਜਿਵੇਂ ਇੱਕ ਵਾਰੀ ਕਿਸੇ ਨੂੰ ਪੈਸੇ ਦੇ ਕੇ ਧੰਦਾ ਸਾਰਤਾ, ਦੁਬਾਰੇ ਫੇਰ ਆ ਜਾਵੋ, ਕਹਿੰਦਾ ਮੁੜ ਕੇ ਤੂੰ ਮਿਹਨਤ ਕਿਉਂ ਨਹੀਂ ਕਰਦਾ, ਤੂੰ ਮਿਹਨਤ ਕਰ, ਤੂੰ ਦੁਬਾਰੇ ਫੇਰ ਆ ਗਿਆ ਮੇਰੇ ਕੋਲ ਮੂੰਹ ਚੱਕ ਕੇ, ਇਹੀ ਕਹੂਗਾ ਨਾ ਫਿਰ। ਤੋ ਇਸ ਕਰਕੇ ਫਿਰ ਸੰਤ ਪ੍ਰਸਾਦ ਭਲੀ ਬਣੀ, ਸੰਤਾਂ ਦੀ ਕਿਰਪਾ ਨਾਲ ਐਸੀ ਬਣੀ। ਸਵਾਮੀ ਜੀ ਮਹਾਰਾਜ ਦੱਸਦੇ ਸੀ ਜਿਹਨਾਂ ਤੋਂ ਇਹ ਵਿਚਾਰ ਸਾਗਰ ਪੜ੍ਹਿਆ ਸੀ, ਕਹਿੰਦੇ ਉਹਨਾਂ ਨੇ ਇੱਕ ਉਸ ਮਹਾਂਪੁਰਸ਼ ਦਾ ਨਾਂ ਲਿਆ, ਇਸਤਰੀ ਜਾਮਾ ਸੀ, ਅਤੇ ਜਿਵੇਂ ਬਾਲ ਜਤੀ ਹੁੰਦੇ ਉਹ ਬਚਪਨ ਤੋਂ ਲੈ ਕੇ ਉਹ ਸਤਬੰਤੀ ਨੇ ਬੰਦਗੀ ਇਹ ਬੰਦਗੀ ਕੀਤੀ, ਐਸੀ ਬੰਦਗੀ ਕੀਤੀ, ਸੰਸਾਰ ਵੱਲ ਕਦੇ ਅੱਖ ਭਰ ਕੇ ਨਹੀਂ ਦੇਖਿਆ, ਕੰਨਾਂ ਨਾਲ ਮਾੜੀ ਗੱਲ ਨਹੀਂ ਸੁਣੀ, ਜ਼ਬਾਨ ਨਾਲ ਕਦੇ ਮਾੜਾ ਬੋਲੀ ਨਹੀਂ, ਵਿਸ਼ੇ ਵਿਕਾਰ ਨੇੜੇ ਨਹੀਂ ਆਉਣ ਦਿੱਤੇ। ਉਹ ਬੰਦਗੀ ਕਰਦੀ ਕਰਦੀ ਜਵਾਨੀ ਟਲ ਗਈ, ਬੁਢਾਪੇ ਦੇ ਵਿੱਚ ਚਲੀ ਗਈ। ਬੰਦਗੀ ਬੰਦਗੀ ਕਰਦੀ ਰਹੀ, ਬੋਲਦੀ ਕਿਸੇ ਨਾਲ ਨਹੀਂ ਸੀ। ਲੋਕਾਂ ਨੇ ਕਿਹਾ ਜਾਂ ਤਾਂ ਇਹ ਗੂੰਗੀ ਹੈ, ਕਹਿੰਦੇ ਪਹਿਲਾਂ ਬੋਲਦੀ ਹੁੰਦੀ ਸੀ ਬਚਪਨ 'ਚ। ਤਾਂ ਜਿਸ ਵੇਲੇ ਅਖੀਰ ਦਾ ਮੌਕਾ ਆ ਗਿਆ, ਸਰੀਰ ਤਿਆਗਣ ਦਾ ਮੌਕਾ ਆ ਗਿਆ, ਅਤੇ ਉਸ ਵੇਲੇ ਇੱਕ ਜਗਿਆਸੂ ਆਇਆ ਉਹਦੇ ਕੋਲ, ਉਹਨੇ ਆ ਕੇ ਉਹ ਮਹਾਤਮਾ ਸਮਝ ਕੇ ਉਸ ਬਿਰਧ ਮਾਤਾ ਦੇ ਜਦੋਂ ਪੈਰੀਂ ਹੱਥ ਲਾਇਆ, ਉਦਣ ਬੋਲੀ ਕੀ ਕਿਹਾ, ਕਹਿੰਦੇ ਬੇਟਾ ਆ ਗਿਆ, ਮੈਂ ਤੇਰੇ ਇੰਤਜ਼ਾਰ ਵਿੱਚ ਸੀ, ਲੈ ਪਰਮੇਸ਼ਰ ਦਾ ਨਾਮ ਜਪ, ਅਤੇ ਬਸ ਨਾਮ ਤੋਂ ਬਿਨਾ ਹੋਰ ਕੁਛ ਨਹੀਂ ਹੈ ਇੱਥੇ, ਇਹ ਕਹਿ ਕੇ ਜਦੇ ਪ੍ਰਾਣ ਤਿਆਗ ਗਈ। ਅਧਿਕਾਰੀ ਮਿਲ ਗਿਆ, ਉਹ ਵਸਤੂ ਨਾਮ ਦੀ ਉਹਦੇ ਵਿੱਚ ਰੱਖਦੀ, ਸੰਤ ਪ੍ਰਸਾਦ ਭਰੀ ਬਣੀ, ਇਸ ਤਰ੍ਹਾਂ ਬਣਾਵਟ ਬਣ ਜਾਂਦੀ ਹੈ।
ਜਾਕੇ ਗ੍ਰਹਿ ਸਭ ਕਿਸ ਹੈ ਪੂਰਨ।
ਹੇ ਭਾਈ, ਜਿਸ ਵਾਹਿਗੁਰੂ ਦੇ ਗ੍ਰਹਿ ਨਾਮ ਘਰ ਸੱਚਖੰਡ ਰੂਪੀ ਘਰ ਦੇ ਵਿੱਚ ਸਭ ਸਾਰਾ ਕੁਛ ਪਰਿਪੂਰਨ ਹੈ, ਕੋਈ ਕਮੀ ਨਹੀਂ ਹੈ ਉੱਥੇ, ਉਹ ਪਰਮੇਸ਼ਰ ਵਾਹਿਗੁਰੂ ਐਸਾ ਹੈ, ਸਰਵਗ ਹੈ, ਤੇ ਐਸੇ ਜੋ ਵਾਹਿਗੁਰੂ ਦੇ ਘਰ ਦੇ ਵੀ ਸੱਚਖੰਡ ਦੇ ਸਭ ਕੁਛ ਪੂਰਨ ਹੈ।
ਸੋ ਭੇਟਿਆ ਨਿਰਭੈ ਧਨੀ,
ਉਹ ਨਿਰਭੈ ਭੈ ਤੋਂ ਰਹਿਤ ਧਨੀ ਮਾਲਕ ਸਾਨੂੰ ਭੇਟਿਆ, ਮਿਲ ਗਿਆ, ਗੁਰੂ ਰਾਮਦਾਸ ਦੇ ਰੂਪ ਵਿੱਚ ਮਿਲਿਆ, ਗੁਰੂ ਨਾਨਕ ਦੇ ਰੂਪ ਦੇ ਵਿੱਚ ਮਿਲ ਗਿਆ ਹੈ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੇ,
ਨਾਮ ਦਿਰੜਾਇਆ ਸਾਧ ਕਿਰਪਾਲ,
ਤੇ ਕਿਰਪਾਲ ਜਾਣੀ ਦਿਆਲੂ, ਸਾਧ ਸ੍ਰੇਸ਼ਟ ਗੁਣਾਂ ਵਾਲੇ ਸੰਤ ਜਨਾਂ ਨੇ ਜਿਹੜੇ ਸ੍ਰੇਸ਼ਟ ਨੇ, ਜਿਨ੍ਹਾਂ ਦੇ ਕੋਲ ਸਾਧ ਨਾਮ ਨਿਰਮਲਤਾ ਕੇ ਕਰਮ, ਤੇ ਉਹ ਨਿਰਮਲ ਕਰਮਾਂ ਵਾਲੇ ਨਿਰਮਲ ਆਤਮਾ ਨੇ, ਕਿਰਪਾ ਕਰਕੇ ਇਹ ਸਾਨੂੰ ਪਰਮੇਸ਼ਰ ਦਾ ਨਾਮ ਦ੍ਰਿੜਾਇਆ, ਦ੍ਰਿੜ ਕਰਾ ਦਿੱਤਾ। ਦ੍ਰਿੜ ਨਾਮ ਪੱਕਾ ਕਰਨ ਦਾ ਹੁੰਦਾ ਹੈ, ਪੱਕਾ ਕਰ ਦਿੱਤਾ ਵੀ ਨਾਮ ਤੋਂ ਬਿਨਾਂ ਹੋਰ ਕੁਝ ਨਹੀਂ ਹੈ।
ਮਿਟ ਗਈ ਭੂਖ ਮਹਾਂ ਬਿਕਰਾਲ,
ਮਹਾਂ ਬਹੁਤ ਬਿਕਰਾਲ, ਭਿਆਨਕ ਆਸਾ ਰੂਪੀ ਭੁੱਖ ਲੱਗੀ ਹੋਈ ਸੀ ਨਾ ਜਿਹੜੀ, ਉਹ ਮਿਟ ਗਈ, ਯਾਨੀ ਨਾਸ ਹੋ ਗਈ ਹੈ, ਉਹਦੀ ਕੋਈ ਲੋੜ ਨਹੀਂ ਰਹੀ ਹੁਣ।
ਠਾਕੁਰ ਆਪਣੇ ਕੀਨੀ ਦਾਤ,
ਜਦੋਂ ਆਪਣੇ ਆਪਣੇ ਠਾਕੁਰ ਸਵਾਮੀ ਪਰਮੇਸ਼ਰ ਨੇ ਸਾਨੂੰ ਨਾਮ ਦੀ ਦਾਤ ਬਖਸ਼ ਦੇਣਾ ਕੀਤੀ ਹੈ।
ਜਲਨ ਬੁਝੀ ਮਨ ਹੋਈ ਸ਼ਾਂਤ,
ਉਦੋਂ ਫਿਰ ਤ੍ਰਿਸ਼ਨਾ ਆਦਿ ਦੀ ਜਲਨ ਜਿਹੜੀ ਤਪਸ਼ ਸੀ ਨਾ, ਅੰਦਰ ਜਲਨ ਪੈਦਾ ਹੋ ਰਹੀ ਸੀ ਤ੍ਰਿਸ਼ਨਾ ਕਰਕੇ, ਇਹ ਤ੍ਰਿਸ਼ਨਾ ਦੀ ਅੱਗ ਹੈ, ਜਿਵੇਂ ਗੋਹੇ ਨੂੰ ਅੱਗ ਲੱਗ ਜਾਵੇ ਨਾ, ਜੇ ਬੁਝਦੀ ਨਹੀਂ ਹੈ, ਜੇ ਬੰਦੇ ਨੂੰ ਮਾਇਆ ਦੀ ਤ੍ਰਿਸ਼ਨਾ ਲੱਗ ਜਾਏ, ਇਹ ਨਹੀਂ ਬੁਝਦੀ ਛੇਦੀ, ਫਿਰ ਉਹ ਫਿਰ ਕਿਰਪਾ ਜਦੋਂ ਹੋ ਗਈ ਹੈ, ਜਦੋਂ ਪਰਮੇਸ਼ਰ ਨੇ ਗੁਰੂ ਸਰੂਪ ਹੋ ਕਰਕੇ ਦਾਤ ਦੇ ਦਿੱਤੀ, ਉਪਦੇਸ਼ ਦੇ ਦਿੱਤਾ, ਤ੍ਰਿਸ਼ਨਾ ਆਦਿ ਦੀ ਜਲਨ ਸੀ ਜਿਹੜੀ ਤਪਤ, ਇਹ ਬੁਝ ਗਈ। ਜਦੋਂ ਤਪਸ਼ ਬੁਝ ਗਈ ਤੇ ਮਨ ਹਿਰਦੇ ਦੀ ਸ਼ਾਂਤੀ ਪ੍ਰਾਪਤ ਹੋ ਗਈ, ਟਕਾ ਆ ਗਿਆ ਹਿਰਦੇ ਵਿੱਚ, ਹਿਰਦਾ ਜਿਹੜਾ ਤਪਦਾ ਸੀ ਉਹ ਹੁਣ ਸ਼ਾਂਤੀ ਦੇ ਵਿੱਚ ਆ ਗਿਆ, ਨਾਮ ਦੇ ਰਸ ਵਿੱਚ ਆ ਗਿਆ ਹੈ।
ਮਿਟ ਗਈ ਭਾਲ ਮਨ ਸਹਿਜ ਸਮਾਨ,
ਉਸ ਵੇਲੇ ਭਾਲ ਨਾਮ ਹੈ ਖੋਜ ਦਾ, ਲੱਭਣ ਦਾ। ਮਨੁੱਖ ਜਨਮ ਤੋਂ ਖੋਜ ਬਿਰਤੀ ਲੈ ਕੇ ਪੈਦਾ ਹੋਇਆ, ਇਹ ਜ਼ਿੰਦਗੀ ਭਰ ਲੱਭਦਾ ਹੀ ਰਹਿੰਦਾ ਕੁਛ ਨਾ ਕੁਛ, ਇਹ ਬਿਰਤੀ ਜਨਮ ਤੋਂ ਮਿਲੀ ਵੀ ਹੈ, ਖੋਜ ਬਿਰਤੀ, ਕੁਛ ਨਾ ਕੁਛ ਲੱਭੀ, ਜਿਹੀ ਜਿਹੀ ਬਿਰਤੀ ਹੋਊਗੀ ਉਹ ਹਜੇ ਕੁਛ ਲੱਭੀ ਜਾਊਗਾ। ਇਸ ਕਰਕੇ ਵਿਸ਼ਿਆਂ ਦੇ ਵਿੱਚੋਂ ਵੀ ਸੁੱਖ ਲੱਭਦਾ ਹੈ, ਖਾਣ ਪੀਣ ਦੇ ਵਿੱਚੋਂ ਵੀ ਸੁੱਖ ਲੱਭਦਾ ਹੈ, ਦੇਖਣ ਦੇ ਵਿੱਚੋਂ ਵੀ ਸੁੱਖ ਲੱਭਦਾ, ਖੋਜ ਹੈ, ਹਰ ਵਕਤ ਲੱਗਿਆ ਰਹਿੰਦਾ ਖੋਜ ਦੇ ਵਿੱਚ। ਪਰ ਇਹਦੀਆਂ ਖੋਜਾਂ ਕਿਹੋ ਜਿਹੀਆਂ ਹਨ, ਉਹ ਇੱਕ ਅੰਮ੍ਰਿਤ ਵੇਲੇ ਭਾਵੇਂ ਇਹੋ ਜਿਹੇ ਬਚਨ ਕੋਈ ਬਹੁਤੇ ਸੁਭਾਈਮਾਨ ਨਹੀਂ ਹੁੰਦੇ, ਬੰਦਗੀ ਵਾਲੇ ਠੀਕ ਨੇ, ਪਰ ਉਹ ਇੱਕ ਖੋਜ ਕਰਨ ਵਾਲਾ ਕਿ ਜੇ ਖੋਜ ਗਲਤ ਹੋਵੇ ਫਿਰ ਕੀ ਹੋਵੇ। ਇੱਕ ਮਕਾਨ ਦੇ ਉੱਤੇ ਪੁਰਾਣੇ ਸਮੇਂ ਦੇ ਉੱਤੇ ਜੇ ਪਾਥੀਆਂ ਪੱਥਣ ਵਾਸਤੇ ਬੀਬੀਆਂ ਨੂੰ ਕੋਈ ਜਗ੍ਹਾ ਨਾ ਮਿਲੇ, ਉਹ ਜਿੱਥੇ ਵੀ ਮਿਲੇ ਉੱਥੇ ਉਹ ਕਿਤੇ ਕੰਧ ਦੇ ਉੱਤੇ ਪਥੂਲੀਆਂ ਲਾ ਲਾ ਕੇ, ਗੋਹਾ ਸੁੱਕਾ ਚਿੰਬੜ ਜਾਂਦਾ, ਸੁੱਕ ਜਾਂਦੀਆਂ ਤਾਂ ਲਾ ਲੈਣੀਆਂ ਬਾਲਣ ਦੇ ਕੰਮ ਦੀ। ਉਹ ਇੱਕ ਵਿਗਿਆਨੀ ਖੋਜ ਕਰਨ ਵਾਲਾ, ਉਹ ਆ ਕੇ ਉੱਥੇ ਦੇਖੀ ਜਾਂਦਾ, ਕਦੇ ਕੰਧ ਮਿਣੀ ਜਾਂਦਾ, ਕਦੇ ਇੱਧਰ ਨੂੰ ਦੇਖਦਾ, ਕਦੇ ਇੱਧਰ ਨੂੰ ਦੇਖਦਾ। ਦੁਪਹਿਰਾ ਹੋ ਗਿਆ, ਉਹ ਬੀਬੀ ਇੱਕ ਕਹਿੰਦੀ ਵੀ ਭਾਈ, ਕਹਿੰਦੀ ਤੈਨੂੰ ਦੁਪਹਿਰਾ ਹੋ ਗਿਆ ਇੱਥੇ ਖੜੇ ਨੂੰ, ਨਾ ਕੁਝ ਖਾਧਾ ਨਾ ਪੀਤਾ, ਤੂੰ ਕੀ ਕਰੀ ਜਾਂਦਾ। ਉਹ ਕਹਿੰਦਾ ਬੀਬੀ ਮੈਂ ਖੋਜ ਕਰਦਾ, ਅੱਗੇ ਕਾਹਦੀ ਖੋਜ ਕਰਦਾ ਤੂੰ? ਕਹਿੰਦਾ ਮੈਂ ਦੇਖਦਾ ਵੀ ਇਸ ਕੰਧ ਦੇ ਉੱਤੇ ਗਾਂ ਜਾਂ ਮੱਝ ਕਿਹੜੇ ਪਾਸੇ ਤੋਂ ਚੜ੍ਹੀ ਹੈ। ਕਹਿੰਦੇ ਕਿਉਂ? ਕੰਧ ਦੇ ਉੱਤੇ ਵੀ ਕਿਤੇ ਗਾਂ ਚੜ੍ਹਦੀ ਹੁੰਦੀ ਹੈ। ਉਹ ਕਹਿੰਦੇ ਦੇਖੋ ਇਹਦੇ ਉੱਤੇ ਗੋਹਾ ਕਰਿਆ ਹੋਇਆ ਨਾ, ਤੇ ਜੇ ਗੋਹਾ ਕਰਿਆ ਹੋਇਆ ਕੰਧ ਤੇ ਚੜ੍ਹ ਕੇ ਕਰਿਆ ਹੋਊਗਾ, ਮੈਂ ਇਹਦੀ ਖੋਜ ਕਰਦਾ। ਕਹਿੰਦੀ ਤੂੰ ਹੈ ਕੌਣ? ਕਹਿੰਦਾ ਵਿਗਿਆਨੀ। ਉਹ ਬੀਬੀ ਕਹਿੰਦੀ ਤੇਰਾ ਸਿਰ ਫਿਰ ਗਿਆ, ਕਹੀ ਜੀ ਖੋਜ ਕਰਦਾ। ਕਹਿੰਦੀ ਮੈਂ ਦੱਸਾਂ ਕਿਵੇਂ ਚੜ੍ਹੀ ਆ? ਕਹਿੰਦਾ ਹਾਂ ਦੱਸ ਦੇ, ਮੇਰਾ ਕੰਮ ਪੂਰਾ ਹੋ ਜਾਊਗਾ। ਕਹਿੰਦੀ ਲੈ ਖੜ ਇੱਥੇ। ਉਹਨੇ ਗੋਹਾ ਕਰਕੇ ਪੋਲਾ ਜਾ ਹੱਥ 'ਚ ਲੈ ਕੇ ਪਤੂਲੀ ਐਂ ਉੱਥੇ ਕੰਧ 'ਤੇ ਮਾਰੀ। ਕਹਿੰਦੇ ਐਂ ਚੜ੍ਹੀ ਆ ਗਾਂ ਇਹਦੇ 'ਤੇ। ਅਖੇ ਕਾਹਦੀ ਖੋਜ ਕਰਦੇ ਤੂੰ? ਐਂ ਮਾੜੀ ਖੋਜ ਦੇ ਵਿੱਚ ਸਮਾਂ ਬਤੀਤ ਕਰ ਦੇਣਾ? ਖੋਜ ਇਹ ਕਰਨੀ ਹੈ ਇੱਕ ਰੱਬ ਦੀ ਖੋਜ ਕਰੋ। ਸੋ ਇਸ ਕਰਕੇ ਸਾਧ ਸਿੰਘ ਜੀ ਇਹਨਾਂ ਨੇ ਆਪਣੇ ਰੱਬ ਦੀ ਖੋਜ ਕੀਤੀ ਹੈ, ਲੱਭਿਆ ਉਸ ਨੂੰ, ਅਤੇ ਫਿਰ ਉਹ ਪਰਮੇਸ਼ੁਰ ਵਾਹਿਗੁਰੂ ਤੱਕ ਅਪੜ ਜਾਂਦੇ। ਖੋਜ ਬਿਰਤੀ ਤਾਂ ਸ਼ੁਰੂ ਤੋਂ ਮਿਲੀ ਹੈ ਇਸ ਨੂੰ, ਅਤੇ ਇਸ ਕਰਕੇ ਫਿਰ ਇਹ ਭਾਲ ਉਨ੍ਹਾਂ ਚਿਰ ਭਾਲਦਾ ਰਹਿੰਦਾ। ਅਸਲ ਦੇ ਵਿੱਚ ਮਨ ਦੀ ਆਵਾਜ਼ ਸਮਝੋ। ਮਨ ਲੱਭਦਾ ਵੀ ਸੁੱਖ ਮੈਨੂੰ ਖਾਣ 'ਚ ਮਿਲ ਜਾਵੇ, ਖਾਣ ਤੋਂ ਬਾਅਦ ਜਦੇ ਫਿਰ ਕਹਿੰਦਾ ਵੀ ਨਹੀਂ ਇਹ ਤਾਂ ਕੁਛ ਨਹੀਂ, ਫਿਰ ਕਹਿੰਦਾ ਭੋਗਣ 'ਚ ਮਿਲ ਜਾਵੇ, ਕਹਿੰਦਾ ਕੁਛ ਨਹੀਂ ਇਹਦੇ 'ਚ, ਸੰਬੰਧੀਆਂ ਦੇ ਵਿੱਚੋਂ ਸੁੱਖ ਮਿਲ ਜਾਵੇ, ਜਦੋਂ ਦੁੱਖ ਮਿਲਦਾ ਕਹਿੰਦਾ ਕੁਛ ਨਹੀਂ ਸੀ ਇਹਨਾਂ 'ਚ, ਮਿੱਤਰਾਂ 'ਚੋਂ। ਉਹ ਅਸਲ ਦੇ ਟੱਕਰਾਂ ਮਾਰ ਮਾਰਿਆ, ਇਹ ਸਹੀ ਟਿਕਾਣੇ 'ਤੇ ਨਹੀਂ ਪਹੁੰਚਿਆ। ਸਹੀ ਟਿਕਾਣਾ ਨਾਮ ਦਾ, ਜਿਹਦੇ ਵਿੱਚੋਂ ਲੱਭਦਿਆਂ ਲੱਭਦਿਆਂ ਸੁੱਖ ਮਿਲਣਾ ਉੱਥੇ ਜਿੱਥੇ ਸੁੱਖ ਹੋਵੇ। ਜਿਹੜੀ ਧਰਤੀ 'ਚ ਸੋਨਾ ਨਹੀਂ ਹੈ ਉੱਥੇ ਧਰਤੀ ਪੁੱਟੀ ਜਾਓ, ਪਤਾਲ ਤੱਕ ਪੁੱਟ ਦਿਓ, ਮਿਲਜੂ ਸੋਨਾ। ਜਿੱਥੇ ਪਾਣੀ ਹੈ ਹੀ ਨਹੀਂ ਉੱਥੇ ਪਾਣੀ ਦੇ ਬੋਰ ਕਰੀ ਜਾਓ ਤੁਸੀਂ, ਲੱਖਾਂ ਰੁਪਈਏ ਲਾ ਕੇ ਵੀ ਹੱਥ ਧੋ ਲੈਂਦੇ, ਕਹਿੰਦੇ ਜੀ ਪਾਣੀ ਉਹ ਨਹੀਂ ਨਿਕਲਿਆ। ਖੋਜ ਗਲਤ ਹੋ ਗਈ, ਮਿਟ ਗਈ ਭਾਲ। ਹਾਂਜੀ, ਦੁਬਾਰੇ ਬੋਲ ਦੋ ਇਸ ਪੰਕਤੀ।
ਮਿਟ ਗਈ ਭਾਲ ਮਨ ਸਹਿਜ ਸਮਾਨਾ।
ਉਦੋਂ ਫਿਰ ਮਿਟ ਜਾਂਦੀ ਹੈ ਜਦੋਂ ਪ੍ਰਾਪਤੀ ਹੋ ਜਾਵੇ। ਉਸ ਵੇਲੇ ਭਾਲ ਖੋਜ ਮਿਟ ਗਈ, ਨਿਵਿਰਤ ਹੋ ਗਈ, ਜਦੋਂ ਮਨ ਹਿਰਦਾ ਸਹਿਜ ਗਿਆਨ ਅਵਸਥਾ ਵਿੱਚ ਸਮਾਨਾ ਸਮਾ ਗਿਆ। ਜਿਹਨੂੰ ਲੱਭਦਾ ਸੀ ਲੱਭ ਗਿਆ, ਫਿਰ ਉਹ ਮਨ ਦੇ ਵਿੱਚੋਂ ਹੀ ਲੱਭ ਗਿਆ। ਸੋਈ ਫਿਰ ਕੇ ਤੂੰ ਪਿਆ ਜਾ ਕੋ ਕਹਿਤਾ ਔਰ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹਦੇ ਵਿੱਚੋਂ ਲੱਭ ਗਿਆ ਹੈ।
ਨਾਨਕ ਪਾਇਆ ਨਾਮ ਖਜ਼ਾਨਾ।
ਸਤਿਗੁਰੂ ਜੀ ਕਥਨ ਕਰਦੇ ਨੇ ਜਦੋਂ ਗੁਰਾਂ ਦੇ ਪਾਸੋਂ ਨਾਮ ਦਾ ਖਜ਼ਾਨਾ, ਜਗਿਆਸੂ ਨੂੰ ਖਜ਼ਾਨਾ ਭੰਡਾਰਾ ਪਾਇਆ, ਪ੍ਰਾਪਤ ਕੀਤਾ, ਅਤੇ ਉਦੋਂ ਫਿਰ ਸਾਰੀਆਂ ਖੋਜਾਂ ਲੱਭਣਾ, ਤ੍ਰਿਸ਼ਨਾ ਆਦਿ, ਬੇਚੈਨੀ, ਅਸ਼ਾਂਤੀ ਸਭ ਕੁਛ ਮਿਟ ਗਿਆ ਹੈ। ਇਉਂ ਪ੍ਰਭੂ ਦੀ ਪ੍ਰਾਪਤੀ ਦਾ ਮਾਰਗ ਗੁਰੂ ਸਾਹਿਬ ਦੀ ਬਾਣੀ ਦੁਆਰਾ ਦੱਸਦੇ ਹੈ। ਅੱਜ ਦੀ ਵਿਚਾਰ ਇੱਥੇ ਸਮਾਪਤ ਹੁੰਦੀ ਹੈ। ਕੱਲ੍ਹ ਨੂੰ ਸਤਿਗੁਰੂ ਕਿਰਪਾ ਕਰਨਗੇ, ਅਤੇ ਜਿਸ ਪ੍ਰਕਾਰ ਠਾਕਰ ਸਿਉਂ ਜਿਨ੍ਹਾਂ ਦੀ ਮਾਲਕ ਦੇ ਨਾਲ ਜਾ ਕੇ ਬਨ ਆਈ, ਭੋਜਨ ਪੂਰਨ ਰਹੇ ਅਗਾਈ, ਇਹ ਵਿਚਾਰ ਕੱਲ੍ਹ ਆਏਗੀ। ਆਓ ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਅਤੇ ਸਭ ਦੀ ਹਾਜ਼ਰੀ ਆਪਣੇ ਸੱਚਖੰਡ ਦਰਬਾਰ ਦੇ ਵਿੱਚ ਮਹਾਰਾਜ ਸਾਹਿਬ ਜੀ ਲਾ ਲੈਣ ਜੀ।
ਹਾਂਜੀ, ਮਿਟ ਗਈ ਭਾਲ
ਮਨ ਸਹਿਜ ਸਮਾਨਾ, ਨਾਨਕ ਪਾਇਆ ਨਾਮ ਖਜ਼ਾਨਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।